ਏਕ ਬਹਾਦਰ ਸਿਮਰੀਐ ਘਰ ਨਾਉਣ ਦਿਆਵੇ ਤਾਏ ਸਭ ਥਾਈ ਹੋਏ ਸਹਾਏ। ਸਤਿਗੁਰਾਂ ਦੇ ਪਵਿੱਤਰ ਅਸਥਾਨ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨਾਂ ਚ ਇਕੱਤਰ ਹੋ ਕੇ ਆਪਾਂ ਸਾਰੇ ਗੁਰੂ ਦੇ ਪਿਆਰੇ, ਗੁਰੂ ਦੇ ਬੱਚੇ, ਗੁਰੂ ਦੇ ਲਾਲ, ਧੰਨ ਗੁਰੂ ਅਮਰਦਾਸ ਮਹਾਰਾਜ ਦਾ ਪ੍ਰਕਾਸ਼ ਉਤਸਵ ਮਨਾ ਰਹੇ ਹਾਂ। ਸ੍ਰੀ ਗੁਰੂ ਅਮਰਦਾਸ ਚੈਰੀਟੇਬਲ ਟਰੱਸਟ ਵੱਲੋਂ ਇਹ ਉਪਰਾਲਾ ਵਿਸ਼ੇਸ਼ ਤੌਰ ਤੇ ਕੀਤਾ ਗਿਆ ਹੈ ਔਰ ਬੜਾ ਹੀ ਮਨੋਹਰ ਕੀਰਤਨ ਛੋਟੇ ਛੋਟੇ ਬੱਚਿਆਂ ਨੇ ਕੀਤਾ ਹੈ, ਕਿਉਂਕਿ ਇਹ ਉਮਰ ਦੇ ਵਿੱਚ ਜਿਹੜੀ ਵੀ ਲਾਗ ਲੱਗ ਜਾਵੇ ਉਹ ਅੰਤ ਤੱਕ ਨਿਭ ਜਾਂਦੀ ਹੈ। ਕਹਿੰਦੇ ਆ ਜੇ ਸੰਤ ਕਦੀ ਕਿਸੇ ਕਾਰਨ ਵੱਸ ਮਰਿਆਦਾ ਤੋਂ ਬਾਹਰ ਵੀ ਹੋ ਜਾਵੇ ਫਿਰ ਵੀ ਮੁੜ ਕੇ ਮਰਿਆਦਾ ਚ ਆ ਜਾਂਦਾ ਹੈ। ਸ਼ਰਤ ਇਹ ਹੈ ਕਿ ਉਹਨੂੰ ਲਾਗ ਬਚਪਨ ਤੋਂ ਲੱਗੀ ਹੋਈ। ਇਹ ਵਿਦਵਾਨਾਂ ਨੇ, ਮਹਾਂਪੁਰਸ਼ਾਂ ਨੇ, ਅਨੁਭਵੀ ਪੁਰਸ਼ਾਂ ਨੇ ਆਪਣੇ ਬਚਨ ਕਹੇ ਨੇ। ਉਹ ਕਹਿੰਦੇ ਜੇ ਕਿਤੇ ਜੀਵਨ ਵਿੱਚ ਵੱਧ ਘੱਟ ਉਤਰਾਅ ਚੜਾਅ ਆ ਵੀ ਜਾਵੇ ਮੁੜ ਕੇ ਗੁਰੂ ਦੀ ਖਿੱਚ ਪੈਂਦੀ ਹੈ, ਪਰ ਪੈਂਦੀ ਤਾਂ ਹੈ ਜੇ ਲਾਗ ਨਿੱਕੀ ਉਮਰ ਚ ਲੱਗੀ ਹੋਵੇ, ਉਹ ਮੁੜ ਕੇ ਫਿਰ ਲੈ ਆਉਂਦੀ, ਗੁਰੂ ਨਾਲ ਜੋੜ ਲੈਂਦੀ ਹੈ। ਬੜਾ ਅੰਮ੍ਰਿਤਮਈ ਕੀਰਤਨ ਸਰਵਣ ਕੀਤਾ ਹੈ। ਗੁਰੂ ਅਮਰਦਾਸ ਮਹਾਰਾਜ ਦੀ ਉਪਮਾ ਅਕਥ ਕਥਾ ਕਹੀ ਨਹੀਂ ਜਾ ਸਕਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੱਟਾ ਨੇ ਲਿਖਿਆ ਗੁਰੂ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜਿਹੀ ਕਸ਼ ਕਹੀ ਨਾ ਜਾਏ। ਇੱਕ ਜਿਹੀ ਜਿਹੀ ਕਹਿੰਦੇ ਜੀਵ ਨੂੰ, ਸਾਡੇ ਕੋਲ ਜੀਵ ਇੱਕ ਹੈ। ਜੇ ਸਾਡੇ ਰੋਮ ਜਿਤਨੇ ਸਰੀਰ ਦੇ ਰੋਮ ਹਨ, 3.5 ਕਰੋੜ ਰੋਮ ਹਨ ਸਰੀਰ ਦੇ ਉੱਤੇ, ਸਾਰੇ ਹੀ ਰੋਮ ਜੀਭਾ ਬਣ ਜਾਣ, ਇੱਕ ਦੂ ਜੀਭੋ ਲੱਖ ਹੋਵੇ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼, ਤਾਂ ਵੀ ਗੁਰੂ ਅਮਰਦਾਸ ਦੀ ਕਥਾ ਨਹੀਂ ਹੋ ਸਕਦੀ। ਗੁਰੂ ਅਮਰਦਾਸ ਦੀ ਅਕਥ ਕਥਾ ਹੈ। ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਏ ਬਣਿਆ। ਸਤਿਗੁਰਾਂ ਦਾ ਇਤਿਹਾਸ ਲੜੀਵਾਰ ਆਪਾਂ ਸੁਣਨਾ ਹੈ, ਰੋਜ਼ ਸੁਣ ਰਹੇ ਹਾਂ। ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸੇਵਾ ਦਾ ਪ੍ਰਸੰਗ ਵੀ ਅੱਗੇ ਚੱਲ ਕੇ ਆਉਣਾ ਹੈ, ਲੜੀਵਾਰ ਕਥਾ ਵਿੱਚ ਆਪਾਂ ਸੁਣਾਂਗੇ। ਇੱਕ ਤਿਆਗ ਦੀ ਜਿਹੜੀ ਭਾਵਨਾ, ਗੁਰੂ ਦੇ ਸਤਿਕਾਰ ਦੀ ਜਿਹੜੀ ਉਹਨਾਂ ਦੇ ਅੰਦਰ ਭਰੀ ਹੋਈ ਸੀ, ਉਹ ਕਹਿ ਕੇ ਆਪਾਂ ਲੜੀਵਾਰ ਕਥਾ ਆਰੰਭ ਕਰਾਂਗੇ। ਇੱਕ ਦਿਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਨੇ ਆਪਣੇ ਪਰਮ ਸੇਵਕ ਜਾਣ ਕਰਕੇ, ਕਿਉਂਕਿ ਜਿਹੜੇ ਸੇਵਕ ਦੀ ਸੇਵਾ ਪ੍ਰਵਾਨ ਹੋ ਜਾਂਦੀ ਹੈ ਉਹ ਸੇਵਕ ਵੀ ਪ੍ਰਵਾਨ ਹੋ ਜਾਂਦਾ ਤੇ ਉਹਦੇ ਤੇ ਸਤਿਗੁਰੂ ਰੀਝ ਪੈਂਦੇ ਹੈ। ਮਹਾਰਾਜ ਨੇ ਆਪਣੇ ਖੱਬੇ ਹੱਥ ਦੇ ਨਾਲ ਸ੍ਰੀ ਅਮਰਦਾਸ ਜੀ ਦਾ ਸੱਜਾ ਹੱਥ ਫੜ ਲਿਆ ਤੇ ਉਹ ਹੱਥ ਦੇ ਵਿੱਚ ਹੱਥ ਇਸ ਤਰ੍ਹਾਂ ਪਾ ਲਿਆ ਜਿਵੇਂ ਆਪਾਂ ਕਹਿ ਦਿੰਦੇ ਹਾਂ ਕੰਘੀ ਪੈ ਗਈ, ਕੰਘੇ ਦੀ ਤਰ੍ਹਾਂ ਹੱਥ ਦਾ ਕੰਘਾ ਪਾ ਲਿਆ, ਖਰਿੰਗੜੀ ਪਾ ਲਈ। ਇਸ ਤਰ੍ਹਾਂ ਹੱਥ ਵਿੱਚ ਹੱਥ ਪਕੜਿਆ ਤੇ ਨਾਲ ਵਚਨ ਬਿਲਾਸ ਕਰਦੇ, ਜਿਵੇਂ ਕੋਈ ਦੋ ਦੋਸਤ, ਦੋ ਮਿੱਤਰ, ਦੋ ਪਿਆਰੇ ਹੱਥ ਵਿੱਚ ਹੱਥ ਪਾ ਕੇ ਟਹਿਲਣ ਲੱਗ ਜਾਂਦੇ ਹੈ ਆਪਸ ਚ ਗੱਲਾਂ ਕਰਦੇ ਹੋਏ। ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਅਮਰਦਾਸ ਜੀ ਨਾਲ ਪ੍ਰੇਮ ਦੀਆਂ ਗੱਲਾਂ, ਪਿਆਰ ਦੀਆਂ ਗੱਲਾਂ, ਭਗਤੀ ਦੀਆਂ ਗੱਲਾਂ, ਪ੍ਰਭੂ ਪਰਮੇਸ਼ਵਰ ਦੇ ਪ੍ਰੇਮ ਦੀਆਂ ਗੱਲਾਂ ਕਰ ਰਹੇ ਨੇ। ਗੁਰੂ ਅਮਰਦਾਸ ਜੀ ਸੁਣ ਰਹੇ ਨੇ ਤੇ ਮਨ ਚ ਭੈ ਰੱਖ ਕੇ ਗੁਰੂ ਦਾ ਕਿ ਮੈਂ ਬਰਾਬਰ ਤੁਰ ਰਿਹਾ ਹਾਂ, ਕਦਮ ਥੋੜਾ ਪਿੱਛੇ ਰੱਖਦੇ ਨੇ, ਬਰਾਬਰ ਨਹੀਂ ਤੁਰਦੇ ਵੀ ਸਤਿਗੁਰੂ ਵੱਡੇ ਆ, ਮੈਂ ਨਾ ਚੀਜ਼ ਇਹਨਾਂ ਦੇ ਬਰਾਬਰ ਕਿਵੇਂ ਤੁਰ ਸਕਦਾ। ਭੈ ਜਿਹਦੇ ਮਨ ਚ ਭੈ ਨਹੀਂ ਉਹ ਗੁਰੂ ਵਿੱਚ ਲੈ ਨਹੀਂ ਹੋ ਸਕਦਾ। ਗੁਰੂ ਵਿੱਚ ਲੈ ਹੋਣ ਲਈ ਭੈ ਜ਼ਰੂਰੀ ਹੈ। ਨਿਰਮਲ ਭਉ ਪਾਇਆ ਹਰ ਗੁਣ ਗਾਇਆ, ਹਰ ਵੇਖੇ ਰਾਮ ਹਜ਼ੂਰੇ, ਹਰ ਆਤਮ ਰਾਮ ਪਸਾਰਿਆ ਸਵਾਮੀ, ਸਰਬਰਿਆ ਭਰਪੂਰੀ। ਗੁਰੂ ਰਾਮਦਾਸ ਜੀ ਨੇ ਲਾਵਾਂ ਚ ਲਿਖ ਦਿੱਤਾ, ਕਹਿੰਦੇ ਕਿ ਨਿਰਮਲ ਭਉ ਹੈ ਪਰਮੇਸ਼ਰ ਦਾ, ਇੱਕ ਭਉ ਹੈ ਭੈੜਾ ਮੈਲਾ ਜਿਹੜਾ ਸਾਨੂੰ ਸਾਰਿਆਂ ਨੂੰ ਹੈ, ਪਰ ਸਾਨੂੰ ਕਿਹਦਾ ਭਉ ਹੈ, ਸਾਨੂੰ ਮਾਇਆ ਦਾ ਭਉ ਹੈ, ਸਾਨੂੰ ਤਾਕਤਵਰ ਬੰਦਿਆਂ ਤੋਂ ਡਰ ਲੱਗਦਾ, ਚੂਹਾ ਬਿੱਲੀ ਤੋਂ ਤੇ ਬਿੱਲੀ ਕੁੱਤੇ ਤੋਂ ਡਰਦੀ ਹੈ, ਕੁੱਤਾ ਡੰਡੇ ਤੋਂ ਡਰਦਾ ਹੈ, ਡੰਡਾ ਅੱਗ ਤੋਂ ਡਰਦਾ ਹੈ, ਅੱਗ ਪਾਣੀ ਤੋਂ ਡਰਦੀ ਹੈ, ਪਾਣੀ ਹਵਾ ਤੋਂ ਡਰਦਾ ਹੈ, ਹਵਾ ਉਸ ਪਰਮੇਸ਼ਰ ਤੋਂ ਡਰਦੀ ਹੈ, ਸਾਰੇ ਉਹਦੇ ਭੈ ਵਿੱਚ ਚੱਲਦੇ ਹਨ, ਪਰ ਪਰਮਾਤਮਾ ਦੇ ਭਗਤ ਸਿਰਫ ਪਰਮੇਸ਼ਰ ਤੋਂ ਹੀ ਡਰਦੇ ਹਨ। ਜਿਹੜੇ ਆਪਣੇ ਗੁਰੂ ਤੋਂ ਪਰਮੇਸ਼ਰ ਤੋਂ ਡਰਦੇ ਹਨ, ਉਹਨਾਂ ਤੋਂ ਸੰਸਾਰ ਡਰਦਾ ਹੈ, ਪਰ ਉਹ ਕਿਸੇ ਤੋਂ ਨਹੀਂ ਡਰਦੇ। ਧੰਨ ਗੁਰੂ ਅਮਰਦਾਸ ਜੀ ਸਤਿਗੁਰੂ ਅੰਗਦ ਦੇਵ ਜੀ ਤੋਂ ਡਰਦੇ ਸਨ, ਆਪਣੇ ਗੁਰੂ ਤੋਂ ਭੈ ਰੱਖਦੇ ਸਨ। ਨਿਰਮਲ ਭਉ ਪਾਇਆ, ਮੈਲਾ ਭਉ ਨਹੀਂ, ਨਿਰਮਲ ਭਉ, ਉਹ ਨਿਰਮਲ ਭਉ ਦੇ ਨਾਲ ਤੁਰੇ ਜਾਂਦੇ ਹੈ, ਮਨ ਚ ਸੰਕੋਚ ਕਰਦੇ ਹੈ, ਮਹਾਰਾਜ ਮੇਰੇ ਤੋਂ ਵੱਡੇ ਹਨ, ਮੈਂ ਮਹਾਰਾਜ ਦੇ ਬਰਾਬਰ ਤੁਰ ਰਿਹਾ, ਔਰ ਇਸ ਤਰ੍ਹਾਂ ਕਰਦੇ ਕਰਦੇ ਕਦਮ ਜਿਹੜਾ ਹੈ ਉਹ ਨਾਲ ਨਹੀਂ ਮਿਲਾਉਂਦੇ, ਥੋੜਾ ਇੰਚ ਦੋ ਇੰਚ ਪਿੱਛੇ ਰੱਖਦੇ ਆ। ਪਰ ਆਹ ਜਿਹੜੀ ਖੱਬੀ ਬਾਂਹ ਅਮਰਦਾਸ ਜੀ ਦੀ ਖੁੱਲੀ ਹੈ, ਸੱਜੀ ਤਾਂ ਗੁਰੂ ਜੀ ਨੇ ਫਗੜੀ ਹੋਈ ਹੈ, ਖੱਬੀ ਬਾਂਹ ਜਿਹੜੀ ਸਤਿਗੁਰਾਂ ਦੀ ਅਮਰਦਾਸ ਜੀ ਦੀ ਉਹ ਖੁੱਲੀ ਹੈ, ਉਹ ਇੱਦਾਂ ਹਿੱਲਦੀ ਹੈ, ਹੁਣ ਤੁਰਾਂਗੇ ਤੇ ਬਾਂਹ ਹਿੱਲੇਗੀ ਨਾ, ਉਹ ਬਾਂਹ ਹਿੱਲ ਗਈ ਤੇ ਅੱਗੇ ਨਿਕਲ ਗਈ, ਅੱਗੇ ਨਿਕਲ ਗਈ ਤਾਂ ਸ੍ਰੀ ਗੁਰੂ ਅਮਰਦਾਸ ਜੀ ਮਨ ਚ ਸੋਚਿਆ ਇਹ ਬਾਂਹ ਬੜੀ ਗੁਸਤਾਖ ਹੈ, ਇਸ ਬਾਂਹ ਤੋਂ ਬੜੀ ਵੱਡੀ ਗੁਸਤਾਖੀ ਹੋਈ, ਇਹ ਬਾਂਹ ਗੁਰੂ ਤੋਂ ਅੱਗੇ ਲੰਘ ਗਈ, ਗੁਰੂ ਤੋਂ ਅੱਗੇ ਕੋਈ ਵੀ ਨਹੀਂ ਲੰਘ ਸਕਦਾ, ਗੁਰੂ ਤੋਂ ਵੱਡਾ ਕੋਈ ਵੀ ਨਹੀਂ, ਇਸ ਬਾਂਹ ਨੂੰ ਵੱਢ ਕੇ ਸੁੱਟ ਦੇਣਾ ਚਾਹੀਦਾ ਹੈ। ਜਿਸ ਬਾਂਹ ਨੇ ਗੁਰੂ ਦੀ ਬੇਅਦਬੀ ਕੀਤੀ ਹੈ, ਗੁਰੂ ਦਾ ਭੈ ਨਹੀਂ ਰੱਖਿਆ, ਗੁਰੂ ਦਾ ਅਦਬ ਨਹੀਂ ਰੱਖਿਆ, ਉਹ ਬਾਂਹ ਰੱਖਣੀ ਨਹੀਂ, ਉਹ ਅੰਗ ਮੇਰੇ ਕਿਸੇ ਕੰਮ ਦਾ ਨਹੀਂ, ਟੋਕਾ ਲਵਾਂਗਾ ਤੇ ਕੋਹਣੀ ਤੋਂ ਲੈ ਕੇ ਬਾਂਹ ਵੱਢ ਦਿਆਂਗਾ। ਫਿਰ ਵਿਚਾਰ ਆਈ, ਕਿਉਂਕਿ ਜਿਹੜੇ ਨਾਮ ਜਪਦੇ ਆ ਉਹਨਾਂ ਨੂੰ ਵਿਚਾਰ ਵੀ ਪਰਮੇਸ਼ਰ ਦਿੰਦਾ ਹੈ, ਨਿਰਮਲ ਵਿਚਾਰ ਹੁੰਦੇ ਆ, ਸ਼ੁੱਧ ਵਿਚਾਰ ਹੁੰਦੇ ਆ। ਵਿਚਾਰ ਆਈ ਕਿ ਜੇ ਬਾਂਹ ਵੱਢ ਕੇ ਸੁੱਟਾਂਗਾ ਤੇ ਮਹਾਰਾਜ ਦੇ ਸਿੱਖ ਕਹਿਣਗੇ, ਅਮਰਦਾਸ ਮਹਾਰਾਜ ਦਾ ਬਹੁਤਾ ਪ੍ਰੇਮੀ ਸਿੱਖ ਹੈ, ਉਹਨੇ ਗੁਰੂ ਦੇ ਸਤਿਕਾਰ ਲਈ ਆਪਣੀ ਬਾਂਹ ਵੱਢ ਦਿੱਤੀ ਹੈ, ਫਿਰ ਸਾਰੀਆਂ ਸੰਗਤਾਂ ਮੇਰੀ ਵਡਿਆਈ ਕਰਨਗੀਆਂ, ਸਿਫਤਾਂ ਕਰਨਗੀਆਂ, ਜਦੋਂ ਮੇਰੀ ਵਡਿਆਈ ਹੋਵੇਗੀ ਤੇ ਮੇਰੇ ਮਨ ਚ ਹੰਕਾਰ ਆ ਜਾਏਗਾ। ਵਡਿਆਈ ਦਾ ਫਰਜ਼ ਐਸਾ ਤਿਲਕਵਾਂ ਹੈ, ਸਾਰਿਆਂ ਦੇ ਪੈਰ ਇਹਦੇ ਤੇ ਤਿਲਕ ਜਾਂਦੇ ਹੈ, ਇੱਕ ਗੁਰੂ ਸਾਹਿਬ ਹੀ ਹਨ ਜਿਹੜੇ ਵਡਿਆਈ ਦੇ ਫਰਜ਼ ਤੇ ਤੁਰ ਸਕਦੇ ਹਨ, ਅਸੀਂ ਨਹੀਂ, ਸਾਡਾ ਪੈਰ ਤਿਲਕ ਜਾਏਗਾ। ਇਸ ਕਰਕੇ ਮਹਾਂਪੁਰਸ਼ ਵਡਿਆਈ ਤੋਂ ਵੀ ਬਚਦੇ ਹਨ। ਕਹਿਣ ਲੱਗੇ, ਮਨ ਵਿੱਚ ਸੋਚਿਆ ਵੀ ਬਾਂਹ ਵੱਢ ਕੇ ਸੁੱਟਿਆ ਮੇਰੀ ਵਡਿਆਈ ਹੋਣੀ ਹੈ, ਵਡਿਆਈ ਪਰਮਾਰਥ ਦੇ ਰਸਤੇ ਚ ਰੋੜਾ ਬਣ ਜਾਂਦੀ ਹੈ। ਦੁਨੀਆਂ ਕੀਆਂ ਵਡਿਆਈਆਂ ਕਬ ਨਾ ਆਵੇ ਕਾਮ, ਕਿਸੇ ਕੰਮ ਨਹੀਂ ਆਉਂਦੀਆਂ, ਮਾਇਆ ਦਾ ਰੰਗ ਸਭ ਫਿੱਕਾ, ਜਦ ਤੋਂ ਬਿਨ ਸੰਨਿਧਾਨ ਅਖੀਰ ਨੂੰ ਤੇ ਖਤਮ ਹੋ ਹੀ ਜਾਣਾ। ਸੱਚੀ ਵਡਿਆਈ ਨਹੀਂ ਹੈ, ਝੂਠੀ ਵਡਿਆਈ ਹੈ ਦੁਨੀਆਂ ਦੀ, ਮੈਂ ਨਹੀਂ ਲੈਣੀ। ਇਸ ਕਰਕੇ ਬਾਂਹ ਵੱਢ ਕੇ ਸੁੱਟਣੀ ਨਹੀਂ, ਪਰ ਬਾਂਹ ਤੋਂ ਕੰਮ ਵੀ ਨਹੀਂ ਲੈਣਾ, ਕਿਸੇ ਨੂੰ ਪਤਾ ਵੀ ਨਾ ਲੱਗੇ ਤੇ ਇਸ ਬਾਂਹ ਨੂੰ ਸਜ਼ਾ ਵੀ ਮਿਲ ਜਾਵੇ। ਉਸ ਬਾਂਹ ਨੂੰ ਇਸ ਤਰ੍ਹਾਂ ਕਰਕੇ ਆਪਣੇ ਸਰੀਰ ਦੇ ਨਾਲ ਲਾ ਲਿਆ, ਜਿਵੇਂ ਕੋਈ ਬਾਂਹ ਨਕਾਰਾ ਹੋ ਜਾਂਦੀ ਹੈ, ਲਕਵੇ ਦੀ ਮਾਰੀ ਹੁੰਦੀ ਹੈ, ਜਾਂ ਕੋਈ ਬਿਮਾਰੀ ਸੋਕਾ ਪੈ ਜਾਂਦਾ, ਬਾਂਹ ਸੁੱਕ ਜਾਂਦੀ ਹੈ। ਗੁਰੂ ਅਮਰਦਾਸ ਜੀ ਮਹਾਰਾਜ ਨੇ ਉਸ ਬਾਂਹ ਤੋਂ ਕੰਮ ਨਹੀਂ ਲਿਆ, ਇੱਕੋ ਹੱਥ ਨਾਲ ਹੀ ਸੇਵਾ ਕਰਨ ਲੱਗ ਪਏ। ਥੋੜੇ ਦਿਨਾਂ ਬਾਅਦ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਗਏ, ਫਿਰ 22 ਸਾਲ ਗੁਰਤਾ ਗੱਦੀ ਤੇ ਰਹੇ। 22 ਸਾਲ ਵਿੱਚ ਸਤਿਗੁਰਾਂ ਨੇ ਬਾਂਹ ਤੋਂ ਕੰਮ ਨਹੀਂ ਲਿਆ, ਬਾਂਹ ਸੁੱਕ ਗਈ। ਭਾਈ ਬੱਲੂ ਜੀ ਬਾਂਹ ਨੂੰ ਉੱਪਰ ਕਰਕੇ ਕੱਪੜਾ ਪਾਇਆ ਕਰਦੇ ਸਨ, ਚੋਲਾ ਪਹਿਨਿਆ ਕਰਦੇ ਸਨ, ਜਦੋਂ ਚੋਲਾ ਉਤਾਰਨਾ ਹੁੰਦਾ ਸੀ ਉਹ ਬਾਂਹ ਫੜ ਕੇ ਉਤਾਰਿਆ ਜਾਂਦਾ ਸੀ, ਗੁਰੂ ਸਾਹਿਬ ਉਸ ਬਾਂਹ ਤੋਂ ਕੰਮ ਨਹੀਂ ਸੀ ਲੈਂਦੇ। ਇਤਨੀ ਭਾਵਨਾ ਆਪਣੇ ਗੁਰੂ ਪ੍ਰਤੀ ਹੋਵੇ ਕਿ ਆਪਣੇ ਸਰੀਰ ਦੇ ਅੰਗ ਰੋਮ ਰੋਮ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ ਵਾਲੀ ਗੱਲ ਹੈ ਜਿਹੜੀ, ਉਹ ਗੁਰੂ ਸਾਹਿਬਾਂ ਨੇ ਪ੍ਰਤੱਖ ਕਰਕੇ ਵਿਖਾਈ। ਗੁਰੂ ਅਮਰਦਾਸ ਜੀ ਇਕੱਠ ਕਥਾ ਹੈ, ਇੱਕ ਜਿਹੀ ਕਸ਼ ਕਹੀ ਨਾ ਜਾਈ, ਸਮਾਂ ਨਹੀਂ ਐਵੇਂ ਦੀ ਕਿਉਂਕਿ ਲੜੀਵਾਰ ਕਥਾ ਦੀ ਮਰਜ਼ਾਦਾ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਮੁੰਦਰੀ ਟਾਪੂਆਂ ਵਿੱਚ ਰਾਜੇ ਸੁਧਰ ਸੈਨ, ਰਾਜਾ ਦੇਵਦੂਤ ਅਤੇ ਹੋਰ ਬਹੁਤ ਸਾਰਿਆਂ ਨੂੰ ਰਾਜਾ ਮਧੁਰ ਬੈਨ, ਇਹਨਾਂ ਨੂੰ ਕਰਤਾਰਥ ਕਰਕੇ ਆਏ ਨੇ। ਹੁਣ ਕਵਲ ਨੈਣ ਦੇ ਦੇਸ਼ ਪਹੁੰਚੇ, ਉਹਦੇ ਤੇ ਕਿਰਪਾ ਕਰ ਰਹੇ ਨੇ। ਭਾਈ ਮਰਦਾਨੇ ਦਾ ਤਾਂ ਬਹਾਨਾ ਹੀ ਬਣਦਾ ਹੈ ਭੁੱਖ ਲੱਗਣ ਦਾ, ਬੇੜਾ ਕਈਆਂ ਦਾ ਬੰਨੇ ਲੱਗ ਜਾਂਦਾ ਹੈ। ਜੇ ਮਹਾਰਾਜ ਭਾਈ ਬਾਲੇ ਦੀ ਭੁੱਖ ਖਤਮ ਕਰ ਸਕਦੇ ਤੇ ਮਰਦਾਨੇ ਦੀ ਵੀ ਕਰ ਸਕਦੇ, ਪਰ ਬਹਾਨਾ ਬਣਾਉਂਦੇ ਸਨ। ਉਹਦੇ ਰਾਹੀਂ ਕੋਈ ਨਾ ਕੋਈ ਕਿਸੇ ਨਾ ਕਿਸੇ ਦਾ ਉਧਾਰ ਹੋ ਹੀ ਜਾਂਦਾ ਸੀ ਰੋਜ਼। ਤੋ ਸਤਿਗੁਰਾਂ ਨੇ ਇਹ ਜੋ ਪ੍ਰਸੰਗ ਹੈ ਆਪਾਂ ਸਰਵਣ ਕੀਤਾ ਦੋਹਰਾ ਸੀ।
ਦੋਹੇਰਾ ਮੁਖ ਦੇ ਨਿਜ ਹੱਥ ਤੋਂ ਤਬਲੇ ਕਰ ਕੇ ਖਾਓ, ਬਿਨ ਪਛਾਣ ਕਿਉਂ ਲੈ ਸਕੋ, ਮੰਗ ਤੋਂ ਸ਼ਰਮਾਓ।
ਸਾਧ ਸੰਗਤ ਜੀ, ਭਾਈ ਧਰਮ ਸਿੰਘ ਮਿਲਿਆ ਹੈ ਮਰਦਾਨੇ ਨੂੰ ਤੇ ਕਹਿੰਦਾ ਵੀ ਸੰਤ ਜੀ ਕੁਝ ਛਕ ਲਵੋ। ਮਰਦਾਨਾ ਕਹਿੰਦਾ ਵੀ ਆਪਣੇ ਹੱਥ ਨਾਲ ਤਾਂ ਮੈਂ ਚੁੱਕ ਨਹੀਂ ਸਕਦਾ, ਤੁਸੀਂ ਆਪਣੇ ਹੱਥੀ ਦਿਓਗੇ ਤਾਂ ਮੈਂ ਖਾ ਸਕਦਾ ਹਾਂ।
ਧਰਮ ਸਿੰਘ ਤੁਨ ਮੈਂ ਨਹੀਂ ਉਚਾਰਾ, ਹੌਲੇ ਦੇਵੋ ਚਲੋ ਆਰਾ।
ਉੱਥੋਂ ਦਾ ਰਹਿਣ ਵਾਲਾ ਧਰਮ ਸਿੰਘ ਕਹਿਣ ਲੱਗਾ, ਚੱਲ ਮੈਂ ਤੈਨੂੰ ਆਪ ਬਾਜ਼ਾਰ ਵਿੱਚੋਂ ਖਾਣ ਵਾਸਤੇ ਸਮੱਗਰੀ ਲੈ ਦਿੰਦਾ ਹਾਂ, ਤੂੰ ਭਾਈ ਉੱਥੇ ਚੱਲ ਕੇ ਛਕ ਲੈ।
ਹੋਏ ਔਰ ਜੇਤੇ ਤੁਝ ਸੰਗਾ, ਲੈ ਜਾਵੋ ਤਿੰਨ ਹੇਤ ਨਿਸੰਗਾ।
ਔਰ ਹੋਏ ਔਰ ਜੇਤੇ ਤੁਝ ਸੰਗਾ, ਤੇਰੇ ਨਾਲ ਹੋਰ ਜਿਹੜੇ ਆ ਸਾਧੂ ਸੰਤ ਮਹਾਤਮਾ, ਬੰਦ ਕਰ ਦੇ ਵੀ ਆਵਾਜ਼ ਆਉਂਦੀ ਹੈ, ਤੂੰ ਸੁਣਦਾ ਨੀ ਕੁਛ, ਸੁਣਦਾ ਨੀ ਕੁਛ। ਕਹਿੰਦੇ ਉਹਨਾਂ ਵਾਸਤੇ ਵੀ ਲੈ ਜਾਓ, ਰਸਤ ਵਸਤ ਜਿਹੜੀ ਹੈ, ਜੋ ਵੀ ਪ੍ਰਸ਼ਾਦਾ ਭੋਜਨ ਚਾਹੀਦਾ ਮੈਂ ਤੁਹਾਨੂੰ ਲੈ ਦਿੰਦਾ, ਤੁਸੀਂ ਆਪ ਵੀ ਛਕ ਲਓ ਤੇ ਆਪਣੇ ਨਾਲ ਦੇ ਸਾਧੂਆਂ ਵਾਸਤੇ ਵੀ ਲੈ ਚੱਲੋ।
ਟੀਕੇ ਸੰਗ ਕਹਿ ਮਰਦਾਨਾ, ਸੰਗੀ ਦੋਏ ਕਰੇ ਨੈ ਖਾਨਾ।
ਧਰਮ ਸਿੰਘ ਸੁਣ ਕੇ ਕਹਿਣ ਲੱਗਾ ਕਿ ਮੇਰੇ ਨਾਲ ਜਿਹੜੇ ਦੋ ਸਾਥੀ ਆਉਂਦੇ ਉਹ ਕੁਝ ਖਾਂਦੇ ਪੀਂਦੇ ਹੀ ਨਹੀਂ, ਲੈ ਕੇ ਜਾਣ ਦੀ ਤਾਂ ਆਵਸ਼ਕਤਾ ਤਾਂ ਹੈ, ਜੇ ਉਹ ਛਕਦੇ ਛਕਾਉਂਦੇ ਹੋਣ ਉਹ ਤਾਂ ਨਿਰਾਹਾਰੀ ਹਨ, ਨਿਰਵਿਕਾਰੀ ਹਨ, ਨਿਰੰਕਾਰੀ ਹਨ, ਪਰਮੇਸ਼ਰ ਦਾ ਰੂਪ ਹਨ, ਉਹ ਨਿਰਆਹਾਰ ਰਹਿੰਦੇ ਹਨ।
ਅਸਕੈ ਆਗੈ ਕੀਨ ਪਿਆਨਾ, ਠਾਂਡੇ ਪੇਕ ਜਾਏ ਦੁਕਾਨਾ।
ਇਸ ਤਰ੍ਹਾਂ ਕਹਿ ਕੇ ਭਾਈ ਧਰਮ ਸਿੰਘ ਮਰਦਾਨਾ ਜੀ ਨੂੰ ਨਾਲ ਲੈ ਕੇ ਇੱਕ ਦੁਕਾਨ ਤੇ ਜਾ ਖੜਾ ਹੋਇਆ।
ਧਰਮ ਸਿੰਘ ਕਹਿ ਕਹਿ ਤਿਸ ਤਾਈ, ਹਸਨ ਦੇਵਾਯੋ ਥੇਰ ਅਡਾਏ।
ਭਾਈ ਮਰਦਾਨਾ ਤੇ ਭਾਈ ਧਰਮ ਸਿੰਘ ਇੱਕ ਦੁਕਾਨ ਤੇ ਜਾ ਖੜੇ ਹੋਏ। ਧਰਮ ਸਿੰਘ ਨੇ ਦੁਕਾਨਦਾਰ ਨੂੰ ਕਿਹਾ ਕਿ ਢਾਈ ਸੇਰ ਭੋਜਨ ਇਸ ਗੁਰਮੁਖ ਨੂੰ ਦਿਓ, ਇਹ ਸਾਧੂ ਪਰਦੇਸੀ ਆਇਆ ਹੈ, ਇਹਦੀ ਸੇਵਾ ਕਰਨੀ ਆਪਣਾ ਫਰਜ਼ ਹੈ।
ਸੋ ਪ੍ਰਸੰਨ ਖਾਵੇ ਮਰਦਾਨਾ, ਉਧਰ ਅਗਾਏ ਪੀਓ ਪੁਨ ਪਾਨਾ।
ਮਰਦਾਨਾ ਪ੍ਰਸੰਨ ਹੋ ਕੇ ਬੜੀ ਖੁਸ਼ੀ ਦੇ ਨਾਲ ਉਹ ਭੋਜਨ ਛਕਣ ਲੱਗਾ। ਪ੍ਰਸ਼ਾਦ ਭੋਜਨ ਛਕ ਕੇ ਪ੍ਰਸੰਨ ਹੋ ਗਿਆ ਢਾਈ ਸੇਰ, ਕਿਉਂਕਿ ਮਹਾਰਾਜ ਨੇ ਬਾਣੀ ਚ ਇਹ ਦੱਸਿਆ ਤੀਨ ਸੇਰ ਦਿਹਾੜੀ ਕਾ ਮਹਿਮਾਨ, ਇਨਸਾਨ ਵੱਧ ਤੋਂ ਵੱਧ ਖਾ ਸਕਦਾ ਤਿੰਨ ਸੇਰ, ਇਸ ਤੋਂ ਵੱਧ ਕੀ ਖਾਏਗਾ। ਜਿੰਨਾ ਕੁ ਭੋਜਨ ਚਾਹੀਦਾ ਉਹਨਾਂ ਕੀ ਛਕਿਆ ਜਾਂਦਾ। ਕਈ ਦਿਨਾਂ ਦੇ ਭੁੱਖੇ ਸਨ ਭਾਈ ਮਰਦਾਨਾ ਜੀ, ਢਾਈ ਤਿੰਨ ਸੇਰ ਭੋਜਨ ਜਿਹੜਾ ਮਿਲਿਆ ਉਹ ਛਕ ਲਿਆ, ਪ੍ਰਸੰਨ ਹੋ ਕੇ ਕਹਿਣ ਲੱਗੇ
ਬੌਰ ਨਗਰ ਕੋ ਫਿਰ ਕਰ ਦੇਖਾ, ਪਯੋ ਹਿਰਦੇ ਮੈਂ ਹਰ ਪਿਛੇਖਾ।
ਭਾਈ ਮਰਦਾਨਾ ਜੀ ਰਾਜੇ ਕਵਲ ਨੈਣ ਦਾ ਸ਼ਹਿਰ ਵੇਖਣ ਤੋਂ, ਬੜਾ ਸੁੰਦਰ ਸ਼ਹਿਰ ਹੈ, ਬੜੇ ਸੋਹਣੇ ਬਾਜ਼ਾਰ ਹਨ, ਬੜੀਆਂ ਵੱਡੀਆਂ ਵੱਡੀਆਂ ਦੁਕਾਨਾਂ ਹਨ, اور ون سونے لوکاں نے کپڑے پائے نے بڑی چہل پہل ہو رہی ہے
چتر کٹی میں سرو نہر کے شری گرو ٹیکم نیو پھر مرکے
چار گھڑیاں مردانہ شہر پھیر پھیرتا رہا بھائی مردانہ جی چار گھڑیاں بعد ستگرو کول آ گئے
دیکھ دور تے شری گن خانی مردانے سنگ بولے بانی
ستگرو مہاراج دوروں ہی مردانے نو ویکھ کے مسکرا پئے تے بولے
کہو نگر کس بد کو دیکھا مکھ پنکج سو کھریو وشیکا
مہاراج کہندے مردانے سنا کیویں جا شہر ویکھے تیرے چہرے دی خوشحالی دس رہی ہے بڑا ودیا بڑا چنگا ویکھ کے آیا لگتا خوش ہوئے
پریو ہر کچھ ہردا سوئے حسن سنگ کرپیو بو ہوئے
کمل دے پھول ورگا تیرا چہرہ کھڑیا ہویا تیرا من بھی پرسان ہے لگتا کوئی چنگا ہی گفا چھا کے آیا ہے
سنو پربھو کیا کروں بکھانا کبھی نہ دیکھا اے سمجھانا
کہن لگا سچے پاتشاہ کی بخان کراں بڑے بڑے شہر ویکھے بڑے بڑے ملک ویکھے تواڈے نال رہ کے پر ایہو جا شہر نہیں ویکھیا ایہو جی جگہ نہیں ویکھی
کنچن کی نگری بر مندر بنے بنائے او جن سندر
اے مہاراج تے وچتر نگری ہے سارا شہر ہی سونے نال لدیا پیا سونے دے مکان نے تے سونے دی دکاناں نے مہاراج کنچن کی نگری بر سندر سونے دی نگری ہے بڑی سونی ہے سنہری ہے بھاو کے اتی ہی سندر بنائی ہوئی ہے بنے بنائے بھوجن اندر اور مہاراج بنے بنائے پکے پکائے بھوجن بڑے سندر کھان نو ملدے نے
سکلی پوپ تہاول پوری سرو پاک راکھے بدرورے
اے مہاراج پوڑیاں کڑا جلیبیاں بہت بہت سونے ودیا ودیا کھانے تیار کر کے رکھے ہوئے نے
بودک کھر میں بو مشٹانا نکتی آد انک پکوانا
لڈو رس گلے اتے مہاراج نیکا پرکار دے پکوان کی گئی ہے نگدیاں میوے پاند پاندے ون سونے چھتی پرکار دے بھوجن کھٹ رس دے بھوجن تیار ہن
دو ہیرا دے بن مول آر کو جیسی رچ جے ہوئے
اور پھر ایک ہور بڑی گل ہے جو شکر نو کسے دا جی کرے کوئی پدارتھ انہاں نو اس بندے نو بنا پیسیاں دے دے دیندے ہیں بھی ودیا تو ودیا کھانے پر کھانا تو کوئی بھی ہوئے سستا ہوئے مہنگا ہوئے پیسے تو بنا کوئی نہیں دیندا بازار کوئی چیز بھی سستی تو سستی کھانی تھا وہ بھی کہے گا ریڑی والا بھی کہے گا بھائی صاحب پہلے پیسے فڑاؤ پھر تھوڑے نال گل کراں گا تے پاویں کوئی امیر تو امیر بڑی دکان پائی بیٹھا کروڑ پتی وہ بھی کہے گا بھی پیسے تو بنا نہیں میں کچھ دے سکتا دکاندار دا نیم ہے لے کے دینا پہلے لوے گا پھر دوے گا جے ایویں لٹائی جاوے تے دکانداری کتھے چلے گی دکاندار دان وجوں لکھاں روپیہ دے سکدا لکھاں روپیہ میں دیکھا کئی دکاندار دان کردے ہیں بڑے بڑے وڈے دانی نے پر اپنی دکان تو سودا فری ایک پیسے دا نہیں دے سکدا ایک پیسے دا انہوں کہیے نا بھی تو سودا فری دے دے کہندے سودا نہیں فری دیتا جا سکتا اے میرا ویوہار ہے ویوہار دے وچ جے میں اج ایک چیز کسے نو فری دیاں گا کل دو ہور آ جان گے پرسوں چار میرا تاں ویوہار ختم ہو جائے گا اے تاں ایک گرو نانک پاتشاہ ہی ہن جڑے سلطان پور دے وچ بیٹھے تیرا 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 کر کے ورتا دیتا سارا کچھ پھر بھی گھٹیا نہیں پھر ہی ودھا ہی نکلیا سارا تے اوتھے بھی اے ورتارا بھائی مردانہ جی کہندے میں ویکھیا بنے بنائے سونے پکوان فریج ملتے ہیں مہاراج جڑی دکان سے مرضی چڑھ جاؤ کوئی نہ نہیں کرتا وہ کہندے لو جی چکو جی ਤੇ ਤਤਕਾਲ ਹੀ ਸਿਖਾ ਦਿੰਦੇ ਹੈ।
ਏਕ ਮਨ ਜਮੋ ਕੋ ਮਿਲਾ ਸ਼ੁਭ ਸੁਭਾਏ ਜੇ ਕੋਈ।
ਗੁਰਮੁਖ ਮੈਨੂੰ ਮਿਲਿਆ ਸੀ ਬੜੇ ਸਾਧੂ ਸੁਭਾਅ ਵਾਲਾ, ਬੜਾ ਨੇਕ, ਉਹਨੇ ਮੈਨੂੰ ਢਾਈ ਸੇਰ ਪਕਵਾਨ ਲੈ ਕੇ ਦਿੱਤੇ ਤੇ ਮੈਂ ਪ੍ਰਸੰਨ ਹੋ ਕੇ ਤ੍ਰਿਪਤ ਹੋ ਕੇ ਖਾਧੇ ਹਨ।
ਜੋ ਪਈ ਤੇ ਭੋਜਨ ਬੋ ਮੁਝੇ ਦਿਵਾਇਆ, ਇਸ ਬਿਦ ਮੁਖ ਤੇ ਬਾਗ ਅਲਾਇਆ।
ਉਸ ਗੁਰਮੁਖ ਨੇ ਮੈਨੂੰ ਬਹੁਤ ਭੋਜਨ ਦਵਾ ਦਿੱਤਾ ਔਰ ਕੋਈ ਪੈਸਾ ਨਹੀਂ ਮੰਗਿਆ ਤੇ ਮੈਂ ਖਾ ਕੇ ਰੱਜ ਕੇ ਆਇਆ ਹਾਂ।
ਇਸ ਬਿਦ ਮੁਖ ਤੇ ਬਾਗ ਅਲਾਇਆ,
ਔਰ ਮੈਨੂੰ ਵੀ ਉਹਨੇ ਇਹ ਗੱਲ ਕਹੀ ਹੈ।
ਜੇਤੇ ਔਰ ਐ ਤੁਝ ਸੰਗਾ, ਇਸ ਹਾਰ ਲੈ ਜਾਓ ਨਿਸੰਗਾ।
ਕਿ ਜਿਹੜੇ ਤੁਹਾਡੇ ਨਾਲ ਹੋਰ ਵੀ ਹਨ, ਜਿੰਨੇ ਵੀ ਬੰਦੇ ਤੁਹਾਡੇ ਨਾਲ, ਉਹਨਾਂ ਵਾਸਤੇ ਭੋਜਨ ਸਾਰਾ ਫਰੀ ਲੈ ਕੇ ਜਾਓ, ਮੁਫਤ ਲੈ ਕੇ ਜਾਓ, ਜਿੰਨਾ ਮਰਜ਼ੀ ਲੈ ਜਾਓ। ਹਾਂਜੀ,
ਮੈਂ ਪਾਖੀ ਹੈ ਸੰਗੀ ਦੋ, ਮੈਂ ਖਾਵ ਸੰਤੋਖੀ ਦੋ।
ਪਰ ਮੈਂ ਆਖਿਆ ਮਹਾਰਾਜ, ਮੈਂ ਕਾਹਦੇ ਵਾਸਤੇ ਲੈ ਕੇ ਜਾਣਾ, ਦੋ ਮੇਰੇ ਸਾਥੀ ਨੇ ਉਹ ਖਾਂਦੇ ਹੀ ਕੋਈ, ਮੈਂ ਖਾਵੇ ਉਹ ਨਹੀਂ ਖਾਂਦੇ, ਸੰਤੋਖੀ ਸੀ ਉਹ, ਸੰਤੋਖੀ ਹਨ, ਪਰਮੇਸ਼ਰ ਦੇ ਨਾਮ ਨਾਲ ਹੀ ਰੱਜੇ ਰਹਿੰਦੇ ਹਨ।
ਮੈਂ ਤ੍ਰਿਪਤੀ ਉਠਾਏ ਆਹਾਰਾ, ਤੁਨ ਫਿਰ ਕੇ ਸਭ ਨਗਰ ਨਿਆਰਾ।
ਹੇ ਮਹਾਰਾਜ, ਪਹਿਲਾਂ ਤਾਂ ਮੈਂ ਰੱਜ ਕੇ ਭੋਜਨ ਛਕਿਆ, ਢਾਈ ਸੇਰ ਪਦਾਰਥ ਮਿਲ ਗਿਆ ਖਾਣ ਨੂੰ, ਮੈਂ ਰੱਜ ਕੇ ਆਨੰਦ ਦੇ ਨਾਲ ਬਹਿ ਕੇ ਛਕਿਆ ਤੇ ਫੇਰ ਉੱਠ ਕੇ ਮੈਂ ਸ਼ਹਿਰ ਵੇਖਣ ਤੁਰ ਪਿਆ।
ਸੁਣਿਓ ਬਿਗਸੇ ਦੀਨ ਨਿਵਾਜੋ, ਕਯੋ ਭਲਾ ਮਰਦਾਨੇ ਕਾਜੋ।
ਮਹਾਰਾਜ ਬੜੇ ਪ੍ਰਸੰਨ ਹੋਏ, ਹੱਸ ਕੇ ਕਹਿਣ ਲੱਗੇ, ਬੜਾ ਚੰਗਾ ਕੀਤਾ ਮਰਦਾਨੇ, ਤੇਰਾ ਜੋ ਮਨ ਦਾ ਸੰਕਲਪ ਸੀ ਖਾਣ ਪੀਣ ਦਾ ਤੇ ਸ਼ਹਿਰ ਵੇਖਣ ਦਾ, ਉਹ ਪੂਰਾ ਹੋ ਗਿਆ ਹੈ।
ਪਯੋ ਤੋਰ ਮਨ ਭਾਵਨ ਸਵੀ, ਬੈਸੋ ਗਾਓ ਸ਼ਬਦ ਕੋ ਅਵੇ।
ਹੁਣ ਜੋ ਤੈਨੂੰ ਚਾਹੀਦਾ ਸੀ ਉਹ ਤੇ ਮਿਲ ਗਿਆ, ਹੁਣ ਆਪਣਾ ਕੰਮ ਕਰੀਏ, ਰਬਾਬ ਵਜਾ ਕੀਰਤਨ ਕਰੀਏ, ਪਰਮੇਸ਼ਰ ਦੀ ਉਸਤਤ ਕਰੀਏ।
ਬੈਠ ਗਯੋ ਬੂਜਤ ਗੁਣ ਐਸੇ, ਇਹ ਪੁਰ ਕਰਮ ਕਰਤ ਨਰ ਕੈਸੇ।
ਮਰਦਾਨਾ ਮਹਾਰਾਜ ਕੋਲ ਬਹਿ ਗਿਆ ਤੇ ਹੱਥ ਜੋੜ ਕੇ ਕਹਿੰਦਾ, ਸੱਚੇ ਪਾਤਸ਼ਾਹ ਜੇ ਆ ਗਿਆ ਹੋਵੇ ਇੱਕ ਗੱਲ ਪੁੱਛਣੀ ਚਾਹੁੰਦਾ। ਮਹਾਰਾਜ ਕਹਿੰਦੇ ਪੁੱਛ। ਮਰਦਾਨਾ ਕਹਿੰਦਾ, ਮਹਾਰਾਜ ਇਹ ਲੋਕ ਕਿੱਦਾਂ ਦੇ ਹਨ, ਇਹ ਕੀ ਕਰਮ ਕਰਦੇ ਹਨ?
ਸਰਬ ਅਮੋਲੇ ਸੁਖ ਜਿਨ ਪਾਸੋ, ਜੇ ਨਿਸ ਪਾਸਰ ਕਰਤ ਬਿਲਾਸੋ।
ਇਹਨਾਂ ਨੂੰ ਸਾਰੀਆਂ ਚੀਜ਼ਾਂ ਰੱਬ ਨੇ ਖੁੱਲੀਆਂ ਦਿੱਤੀਆਂ ਨੇ, ਸੋਨੇ ਦੇ ਮਕਾਨ ਦਿੱਤੇ ਨੇ, ਮਹਿਲ ਮਾੜੀਆਂ ਦਿੱਤੀਆਂ ਨੇ, ਵੱਡਾ ਸ਼ਹਿਰ ਦਿੱਤਾ ਹੈ, ਬਾਜ਼ਾਰ ਦਿੱਤੇ ਨੇ, ਖਾਣ ਪੀਣ ਨੂੰ ਪਕਵਾਨ ਦਿੱਤੇ ਨੇ, ਇਹ ਲੋਕ ਰਾਜਿਆਂ ਦੀ ਤਰ੍ਹਾਂ ਰਹਿੰਦੇ ਨੇ, ਬੜੇ ਸੁਖੀ ਨੇ। ਮਹਾਰਾਜ ਇਹਨਾਂ ਨੇ ਕੀ ਕਰਮ ਕੀਤਾ ਹੈ ਕਿ ਇਹਨਾਂ ਨੂੰ ਇਤਨਾ ਕੁਛ ਪ੍ਰਭੂ ਨੇ ਦਿੱਤਾ ਹੈ?
ਸ਼੍ਰੀ ਨਾਨਕ ਕਹਿ ਸੁਣ ਮਰਦਾਨੇ, ਹਿਆ ਨਾ ਕੋ ਝੂਠ ਬਖਾਨੇ।
ਆਖੋ ਸਤਨਾਮ। ਮਹਾਰਾਜ ਕਹਿਣ ਲੱਗੇ, ਮਰਦਾਨਿਆਂ ਸੁਣ, ਇੱਥੇ ਦਾ ਇੰਨਾ ਰਾਜ ਭਾਗ ਖੁਸ਼ੀ ਖੇੜਾ ਜੋ ਤੂੰ ਵੇਖਿਆ, ਜੋ ਇੱਥੋਂ ਦੀ ਸੁੱਖ ਸਮ੍ਰਿਧੀ ਵੇਖੀ ਹੈ, ਉਹਦਾ ਇੱਕ ਕਾਰਨ ਹੈ, ਇੱਥੋਂ ਦੇ ਲੋਕ ਝੂਠ ਨਹੀਂ ਬੋਲਦੇ। ਆਖੋ ਸਤਨਾਮ। ਸਾਧ ਸੰਗਤ ਜੀ, ਸਾਰਾ ਕੁਝ ਸਾਨੂੰ ਮਿਲ ਸਕਦਾ ਹੈ, ਸੋਨੇ ਦੀਆਂ ਇੱਟਾਂ ਸਾਡੇ ਮਕਾਨਾਂ ਨੂੰ ਲੱਗ ਸਕਦੀਆਂ ਨੇ, ਸੋਨੇ ਦੇ ਮਹਿਲ ਸਾਡੇ ਬਣ ਸਕਦੇ ਨੇ, 36 ਪ੍ਰਕਾਰ ਦੇ ਭੋਜਨ ਰੋਜ਼ ਮਿਲ ਸਕਦੇ ਨੇ, ਤੰਦਰੁਸਤੀ ਅਰੋਗਤਾ ਸੁੱਖ ਦੇਹ ਅਰੋਗਤਾ ਮਿਲ ਸਕਦੀ ਹੈ, ਲੰਮੀ ਉਮਰ ਮਿਲ ਸਕਦੀ ਹੈ, ਪਰ ਝੂਠ ਕੌਣ ਛੱਡੇ? ਮਹਾਰਾਜ ਕਹਿੰਦੇ ਕੂੜ ਫਿਰਾ ਪ੍ਰਧਾਨ ਵੇ ਲਾ ਲਓ, ਜਿੱਧਰ ਝਾਤੀ ਮਾਰਦੇ ਆ ਝੂਠ ਹੀ ਝੂਠ, ਝੂਠ ਹੀ ਝੂਠ, ਸਾਰੀ ਦੁਨੀਆਂ ਤੇ ਝੂਠ ਤੇ ਤੁਲੀ ਹੋਈ ਹੈ, ਸੁੱਖ ਕਿੱਥੇ ਮਿਲੇਗਾ? ਸੁੱਖ ਦਾ ਮੂਲ ਸੱਚ ਹੈ, ਆਦ ਸੱਚ ਜਵਾਦ ਸੱਚ ਹੈ, ਪੀ ਸੱਚ ਨਾਨਕ ਹੋਸੀ ਪੀ ਸੱਚ, ਤੇ ਦੁੱਖ ਦਾ ਮੂਲ ਝੂਠ ਹੈ। ਅਸੀਂ ਮਿਥਿਆ ਚੀਜ਼ਾਂ ਨੂੰ ਸੱਤ ਕਰਕੇ ਮਿਥਿਆ ਵਸਤ ਸੱਤ ਕਰ ਜਾਂਦੇ, ਜਿਹੜੀ ਵਸਤੂ ਅਸਤ ਹੈ, ਮਿਥਿਆ ਹੈ, ਝੂਠੀ ਹੈ, ਉਹਨੂੰ ਸੱਚੀ ਸਮਝ ਲਿਆ ਤੇ ਉਹਦੇ ਲਈ ਝੂਠ ਬੋਲਦੇ ਫਿਰਦੇ ਆ ਤੇ ਸੁੱਖ ਕਿੱਥੋਂ ਮਿਲੇਗਾ? ਮਹਾਰਾਜ ਕਹਿੰਦੇ ਭਾਈ ਇੱਥੇ ਝੂਠ ਨੀ ਕੋਈ ਬੋਲਦਾ।
ਧਰਮ ਕਲਾ ਇਹ ਥਾਨ ਵਿਚਾਲਾ, ਸਰਬ ਦੇਸ਼ ਤੇ ਪਾਪ ਨਿਕਾਲਾ।
ਧਰਮ ਦੀ ਪਹਿਲੀ ਪੌੜੀ ਸੱਚ ਬੋਲਣਾ ਹੈ, ਸੱਚ ਪਰਮਾਤਮਾ ਹੈ ਤੇ ਜੇ ਸੱਚ ਆ ਗਿਆ ਤੇ ਧਰਮ ਆ ਗਿਆ। ਮਹਾਰਾਜ ਕਹਿੰਦੇ ਇੱਥੇ ਧਰਮ ਦੀ ਕਲਾ ਹੈ, ਧਰਮ ਕਲਾ ਹਰ ਬੰਧ ਬਹਾਲੀ। ਪਰਮਾਤਮਾ ਨੇ ਧਰਮ ਕਲਾ ਇੱਥੇ ਠਹਿਰਾਈ ਹੋਈ ਹੈ। ਧਰਮ ਦੇ ਆਸਰੇ ਇਹ ਲੋਕ ਸੁਖੀ ਹਨ। ਸਾਧ ਸੰਗਤ ਜੀ ਦਸਮ ਪਾਤਸ਼ਾਹ ਮਹਾਰਾਜ ਨੇ ਵੀ ਲਿਖਿਆ, ਧਰਮ ਕਰੇ ਤਬ ਜੀਉ ਬਣੇ। ਜੇ ਧਰਮ ਕਰਨਗੇ ਤੇ ਜੀ ਵਧਣਗੇ, ਜੇ ਧਰਮ ਛੱਡਣਗੇ ਤੇ ਜੀ ਘਟਣਗੇ। ਕਿਉਂਕਿ ਮਹਾਂਮਾਰੀਆਂ, ਬਿਮਾਰੀਆਂ, ਲੜਾਈਆਂ, ਜੰਗ, ਦੰਗੇ, ਫਸਾਦ, ਕਈ ਪ੍ਰਕਾਰ ਦੇ ਭੁਚਾਲ, ਹਨੇਰੀਆਂ, ਤੂਫਾਨ ਜਿਹੜੇ ਆਉਂਦੇ ਨੇ ਉਹ ਪਾਪਾਂ ਕਰਕੇ ਹੀ ਆਉਂਦੇ ਨੇ। ਜਦੋਂ ਧਰਮ ਹੁੰਦਾ ਸਾਰੇ ਜੀਵ ਵੱਧਦੇ ਨੇ, ਸੁਖੀ ਵਸਦੇ ਨੇ। ਮਹਾਰਾਜ ਕਹਿੰਦੇ ਇਸ ਦੇਸ਼ ਦੇ ਵਿੱਚ ਸਾਰੇ ਧਰਮੀ ਹਨ, ਇਸ ਕਰਕੇ ਸੁਖੀ ਹਨ।
ਸਤ ਸੰਤੋਖ ਰਖੈ ਉਰਦਾਰੇ, ਕਰੈ ਨਹੀਂ ਮੈਥਨ ਨਰ ਨਾਰੇ।
ਇਹ ਸਾਰੇ ਸਤ ਸੰਤੋਖੀ ਹਨ। ਸਤ ਸੰਤੋਖ, ਦਇਆ, ਧਰਮ, ਸੱਚ, ਇਹ ਸ਼ੁਭ ਗੁਣ ਇਹਨਾਂ ਨੇ ਧਾਰਨ ਕੀਤੇ ਹੋਏ। ਇੱਥੇ ਇਸਤਰੀ ਦੇ ਪੁਰਸ਼ ਕਾਮ ਵਾਸ਼ਨਾ ਦੇ ਅਧੀਨ ਵਿਆਹ ਨਹੀਂ ਕਰਾਂਦੇ, ਕਾਮ ਵਾਸ਼ਨਾ ਦੇ ਅਧੀਨ ਵਿਸ਼ੇ ਭੋਗ ਨਹੀਂ ਕਰਦੇ। ਸੰਤਾਨ ਦੀ ਉਤਪਤੀ ਵਾਸਤੇ ਜਿਹੜੀ ਵਾਹਿਗੁਰੂ ਨੇ ਨੇਚਰ ਦੀ ਨਿਯਮ ਬਣਾਇਆ ਕੁਦਰਤ ਦਾ, ਉਹ ਤਾਂ ਹੈ, ਪਰ ਇਹ ਨਹੀਂ ਵੀ ਪਸ਼ੂਆਂ ਤਰ੍ਹਾਂ ਵਾਸ਼ਨਾ ਦੇ ਅਧੀਨ ਹੋ ਕੇ ਹੀ ਸਾਰਾ ਜੀਵਨ ਲੰਘਾ ਦੇਣ, ਐਸੀ ਗੱਲ ਨਹੀਂ ਹੈ ਇੱਥੇ। ਹਾਂਜੀ,
ਤ੍ਰਿਸ਼ਟ ਭੋਗ ਕੀਏ ਠਾਰੀਤੀ, ਪੁੰਨ ਵਿਖੈ ਸਭਿਆਨ ਕੀ ਪ੍ਰੀਤੀ।
ਇੱਥੇ ਦ੍ਰਿਸ਼ਟੀ ਭੋਗ ਹੈ। ਦ੍ਰਿਸ਼ਟੀ ਭੋਗ ਕੀ ਹੈ ਕਿ ਜਦੋਂ ਸੰਤਾਨ ਦੀ ਉਤਪਤੀ ਦੀ ਲੋੜ ਹੁੰਦੀ ਹੈ ਤਾਂ ਪਤੀ ਪਤਨੀ ਪਰਮੇਸ਼ਵਰ ਦਾ ਭਜਨ ਕਰਨ ਲੱਗ ਜਾਂਦੇ ਹਨ, ਪਰਮੇਸ਼ਵਰ ਨੂੰ ਯਾਦ ਕਰਦੇ ਹਨ। ਦ੍ਰਿਸ਼ਟੀ ਅੱਖਾਂ ਨਾਲ ਹੀ ਸ਼ਕਤੀ ਪਰਮਾਤਮਾ ਦੀ ਜਿਹੜੀ ਹੈ ਉਹ ਗਰਭ ਦੇ ਵਿੱਚ, ਗਰਭ ਦਾ ਹੇਤੂ ਕਾਰਨ ਬਣ ਜਾਂਦੀ ਹੈ, ਬੀਜ ਬਣ ਜਾਂਦੀ ਹੈ। ਬੜੀ ਕਲਾ ਹੈ ਸਾਧ ਸੰਗਤ ਜੀ, ਪ੍ਰਭੂ ਪਰਮੇਸ਼ਵਰ ਦੇ ਅਵਤਾਰਾਂ ਦੀਆਂ ਖੇਡਾਂ, ਉਹਦੀ ਮਾਇਆ ਦਾ ਕੋਈ ਅੰਤ ਨਹੀਂ ਹੈ। ਬੇਅੰਤ ਪ੍ਰਕਾਰ ਦੀ ਉਸਨੇ ਰਚਨਾ ਰਚੀ ਹੈ। ਸਭ ਅਕਾਲ ਪੁਰਖ ਦਾ ਹੀ ਫੁਰਨਾ ਹੈ ਜੋ ਕੁਝ ਹੋ ਰਿਹਾ। ਜਿਹੜੇ ਸਾਡੇ ਘਰ ਬੱਚੇ ਪੈਦਾ ਹੁੰਦੇ ਨੇ ਇਹ ਵੀ ਪ੍ਰਭੂ ਦੀ ਮਾਇਆ ਨਾਲ ਹੀ ਹੁੰਦੇ ਹੈ, ਸਾਡੇ ਵਿਸ਼ੇ ਭੋਗਾਂ ਕਰਕੇ ਨਹੀਂ ਹੁੰਦੇ। ਇਹ ਅਕਾਲ ਪੁਰਖ ਦੀ ਕਿਰਪਾ ਨਾਲ ਹੀ ਹੁੰਦਾ ਸਭ ਕੁਛ। ਤੇ ਜੇ ਉਹ ਇੱਥੇ ਕਿਰਪਾ ਕਰ ਸਕਦਾ ਤੇ ਉੱਥੇ ਵੀ ਕਰ ਸਕਦਾ। ਆਖੋ ਸਤਨਾਮ ਸ੍ਰੀ ਵਾਹ। ਜਿੱਥੇ ਦ੍ਰਿਸ਼ਟੀ ਭੋਗ ਹੈ, ਦ੍ਰਿਸ਼ਟੀ ਭੋਗ ਨੇਤਰਾਂ ਨਾਲ ਹੀ ਹੈ। ਪਤੀ ਪਤਨੀ ਭਜਨੀਕ ਹਨ, ਪਰਮੇਸ਼ਵਰ ਦਾ ਭਜਨ ਕਰਦੇ ਹਨ। ਨੇਤਰਾਂ ਨਾਲ ਹੀ ਬੀਜ ਦਾ ਹੇਤੂ ਬਣ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਇਹਨਾਂ ਦੇ ਘਰ ਸੰਤਾਨ ਹੁੰਦੀ, ਉਹ ਵੀ ਧਰਮੀ ਹੁੰਦੇ ਅੱਗੋਂ, ਉਹ ਵੀ ਬੱਚੇ ਜਿਹੜੇ ਨੇ ਉਹਨਾਂ ਦਾ ਵੀ, ਕਿਉਂਕਿ ਮਾਂ ਬਾਪ ਜਿਹੜੇ ਨੇ ਜਿਹੋ ਜਿਹੀ ਬਿਰਤੀ ਨਾਲ ਸੰਤਾਨ ਦੀ ਉਤਪਤੀ ਕਰਦੇ ਨੇ ਉਹੋ ਜਿਹੀ ਸੰਤਾਨ ਪੈਦਾ ਹੁੰਦੀ ਹੈ। ਅੱਜ ਮੈਡੀਕਲ ਸਾਇੰਸ ਨੇ ਵੀ ਸਿੱਧ ਕਰ ਦਿੱਤਾ, ਉਹ ਡਾਕਟਰ ਕਹਿੰਦੇ ਵੀ ਬੱਚਾ ਜਿਹੜਾ ਪੇਟ ਦੇ ਵਿੱਚ ਸੁਣਦਾ ਜਿਹੜੀਆਂ ਗੱਲਾਂ ਮਾਂ ਸੁਣਦੀ ਹੈ, ਜੋ ਮਾਂ ਸੁਣਦੀ ਹੈ ਉਹ ਬੱਚਾ ਵੀ ਸੁਣਦਾ। ਜਦੋਂ ਮਾਂ ਸੌ ਜਾਂਦੀ ਹੈ ਉਦੋਂ ਬੱਚਾ ਵੀ ਸੌ ਜਾਂਦਾ। ਇਸ ਕਰਕੇ ਜੋ ਮਾਂ ਦੇਖਦੀ ਹੈ ਬੱਚਾ ਉਹ ਦੇਖਦਾ, ਜੋ ਮਾਂ ਬੋਲਦੀ ਹੈ ਬੱਚਾ ਉਹ ਸਮਝਦਾ। ਸਾਰੀਆਂ ਗੱਲਾਂ ਦਾ ਅਸਰ ਹਵਾ ਦਾ, ਅਗਨੀ ਦਾ, ਪਾਣੀ ਦਾ, ਤੱਤਾਂ ਦਾ ਕਬੂਲ ਰਿਹਾ ਹੁੰਦਾ। ਉਹ ਪੁਰਾਤਨ ਇਤਿਹਾਸ ਜਦੋਂ ਇਹ ਗੱਲਾਂ ਪੜ੍ਹਦੇ ਸੀ ਤੇ ਐਵੇਂ ਸਾਨੂੰ ਸੀਗਾ ਵੀ ਪਤਾ ਨੀ ਇਹ ਰਿਸ਼ੀਆਂ ਮੁਨੀਆਂ ਨੇ ਐਵੇਂ ਹੀ ਲਿਖ ਦਿੱਤੀਆਂ। ਪ੍ਰਹਲਾਦ ਭਗਤ ਨੇ ਮਾਂ ਦੇ ਪੇਟ ਚ ਕਥਾ ਸੁਣੀ ਸੀ ਤੇ ਉਹ ਜਨਮ ਲੈ ਕੇ ਭਗਤ ਹੋਇਆ। ਸੁਖਦੇਵ ਮੁਨੀ 12 ਵਰੇ ਮਾਂ ਦੇ ਪੇਟ ਵਿੱਚ ਰਿਹਾ, ਅਮਰ ਕਥਾ ਸੁਣ ਕੇ ਆਇਆ ਸੀ ਤੇ ਜਨਮਦਿਆਂ ਹੀ ਉਦਾਸੀ ਹੋਇਆ, ਬੜਾ ਵੱਡਾ ਕਥਾ ਵਾਚਕ ਹੋਇਆ। ਔਰ ਫਿਰ ਅਭਿਮਨਿਊ ਵੀਰ ਯੋਧਾ ਆਪਣੇ ਮਾਂ ਦੇ ਪੇਟ ਵਿੱਚ ਪਿਤਾ ਅਰਜਨ ਤੋਂ ਚੱਕਰਵਿਊਹ ਨੂੰ ਤੋੜਨ ਦੀ ਕਥਾ ਸੁਣ ਰਿਹਾ ਸੀ, ਤਾਂ ਹੀ ਉਹ ਚੱਕਰਵਿਊਹ ਤੋੜਦਾ ਹੋਇਆ ਸ਼ਹੀਦ ਹੋ ਗਿਆ। ਕਿਉਂਕਿ ਤੋੜ ਕੇ ਬਾਹਰ ਨਿਕਲਣ ਦਾ ਰਸਤਾ ਜਦੋਂ ਦੱਸਣਾ ਸੀ ਅਰਜਨ ਨੇ, ਉਦੋਂ ਉਹਦੀ ਮਾਤਾ ਨੂੰ ਨੀਂਦ ਆ ਗਈ ਸੀ। ਇਸ ਕਰਕੇ ਜਿਹੜਾ ਵੀ ਆਪਣੇ ਘਰ ਦੇ ਵਿੱਚ ਬੱਚਾ ਤੁਸੀਂ ਚਾਹੁੰਦੇ ਹੋ ਵੀ ਗੁਰਮੁਖ ਹੋਵੇ, ਤਾਂ ਉਹਦੇ ਵਾਸਤੇ ਮਾਂ ਬਾਪ ਦੋਵੇਂ ਘੱਟੋ ਘੱਟ 9 ਮਹੀਨੇ ਜਿਹੜਾ ਸਮਾਂ ਹੈ ਉਹ ਭਗਤੀ ਵਿੱਚ ਹੀ ਗੁਜ਼ਾਰਨ, ਦੋਵੇਂ ਸਤਸੰਗੀ ਬਣੇ ਰਹਿਣ, ਨਿਤਨੇਮੀ ਹੋਣ, ਤੇ ਸਵੇਰੇ ਉੱਠ ਕੇ ਮਾਂ ਕਿਸੇ ਚੰਗੇ ਦੇ ਮੱਥੇ ਲੱਗੇ। ਪੁਰਾਣੇ ਜ਼ਮਾਨੇ 'ਚ ਕਹਿੰਦੇ ਵੀ ਪਤੀ ਦਾ ਦਰਸ਼ਨ ਕਰੋ ਜਾਂ ਸਹੁਰੇ ਦਾ ਦਰਸ਼ਨ ਕਰੋ ਜਾਂ ਗੁਰੂ ਦਾ ਦਰਸ਼ਨ ਕਰੋ ਜਾਂ ਕਿਸੇ ਸੰਤ ਮਹਾਤਮਾ ਦਾ ਦਰਸ਼ਨ ਕਰੋ ਜਾਂ ਸਤਿਗੁਰਾਂ ਦੇ ਸਰੂਪ ਦੇ ਦਰਸ਼ਨ ਕਰੋ, ਉਹ ਸੰਸਕਾਰ ਅੰਦਰ ਜਾਣਗੇ ਤੇ ਬੱਚੇ ਦੇ ਸੰਸਕਾਰ ਉਦਾਂ ਦੇ ਬਣਨਗੇ। ਆ ਪਿੱਛੇ ਜੀ ਟੀਵੀ ਤੇ ਇੱਕ ਫਿਲਮ ਵੀ ਆਈ ਸੀ, ਮੈਨੂੰ ਨਾਮ ਤਾਂ ਯਾਦ ਨਹੀਂ, ਉਹ ਬੱਚਾ ਕਹਿੰਦੇ ਮਾਂ ਦੇ ਪੇਟ 'ਚ ਫਿਲਮਾਂ ਦੇਖਦੀ ਸੀ ਮਾਂ ਚੋਰਾਂ ਦੀਆਂ, ਜੇਬ ਕਤਰਿਆਂ ਦੀਆਂ, ਤੇ ਉਹ ਅਸਰ ਉਹਦੇ ਤੇ ਸੀ। ਕਹਿੰਦੇ ਜੰਮਦੇ ਜੰਮਦੇ ਨੇ ਡਾਕਟਰ ਦੀ ਘੜੀ ਲਾ ਲਈ। ਉਹ ਕਹਾਣੀ ਬਣਾਈ ਹੈ ਉਹਨਾਂ ਨੇ, ਫਿਲਮ ਬਣਾਈ ਹੈ ਬੜੀ ਵੱਡੀ, ਤੇ ਜੰਮਦੇ ਜੰਮਦੇ ਨੇ ਘੜੀ ਲਾ ਲਈ, ਚੈਨੀ ਲਾ ਲਈ, ਡਾਕਟਰ ਦੇਖੇ ਮੇਰੀ ਘੜੀ ਕਿੱਥੇ, ਉਹ ਬੜਾ ਨਾਮੀ ਚੋਰ ਬਣ ਗਿਆ। ਹੁਣ ਇਹ ਗੱਲ ਕਿਉਂ ਕਹੀ ਗਈ ਹੈ, ਕਿਉਂ ਫਿਲਮ ਬਣਾਈ ਹੈ, ਇਹਦੇ ਉੱਤੇ ਕਿ ਉਹਨਾਂ ਨੂੰ ਵਿਸ਼ਵਾਸ ਹੋ ਗਿਆ ਕਿ ਮਾਂ ਦੇ ਪੇਟ ਵਿੱਚ ਸੰਸਕਾਰ ਬਣ ਜਾਂਦੇ ਨੇ। ਜੇ ਤੁਸੀਂ ਚੰਗੇ ਬਣਾਉਣਾ ਚਾਹੁੰਦੇ ਹੋ ਤਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੋ, ਸਾਰਾ ਦਿਨ ਬਾਣੀ ਸੁਣੋ। ਜੇ ਮਾਂ ਰਸੋਈ 'ਚ ਕੰਮ ਕਰ ਰਹੀ ਹੈ ਤਾਂ ਵੀ ਵਾਹਿਗੁਰੂ ਵਾਹਿਗੁਰੂ ਕਰੇ, ਜੇ ਬੈਠੀ ਹੈ ਬਾਣੀ ਪੜ੍ਹੇ, ਕੋਈ ਵੀ ਕੰਮ ਕਰਦਿਆਂ ਪਰਮੇਸ਼ਰ ਨੂੰ ਯਾਦ ਕਰੇ ਤੇ ਉਹ ਬੱਚਾ ਭਗਤ ਹੋਵੇਗਾ ਜਾਂ ਦਾਨੀ ਹੋਵੇਗਾ ਜਾਂ ਸੂਰਮਾ ਹੋਵੇਗਾ। ਤੇ ਜੇ ਫਿਲਮਾਂ ਵੇਖਣੀਆਂ ਚੋਰਾਂ ਠੱਗਾਂ ਦੀਆਂ ਤੇ ਬਸ ਉਹੀ ਕੁਝ ਬਣੇਗਾ ਜੋ ਉਹ ਦੇਖ ਰਿਹਾ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਥੋਂ ਦੇ ਜਿਹੜੇ ਬੱਚੇ ਉਹ ਵੀ ਧਰਮੀ ਹੁੰਦੇ ਹਨ।
ਮਰਦਾਂ ਨੇ ਤਬ ਵਾਕ ਅਲਾਇਓ ਅਚਰਜੀ ਫਿਰ ਤੰਤ ਸੁਣਾਇਓ।
ਮਰਦਾਨਾ ਹੈਰਾਨ ਹੋ ਕਹਿੰਦਾ ਮਹਾਰਾਜ ਨਵੀਆਂ ਹੀ ਗੱਲਾਂ ਸੁਣਾਉਂਦੇ ਹੋ, ਜਿਹੜੀਆਂ ਪਹਿਲਾਂ ਵੇਖੀਆਂ ਨਹੀਂ ਸੁਣੀਆਂ ਨਹੀਂ ਉਹ ਤੁਸੀਂ ਵਿਖਾ ਦਿੰਦੇ ਹੋ, ਉਹ ਸੁਣਾ ਦਿੰਦੇ ਹੋ, ਅਸਚਰਜੀ ਮਾਇਆ ਤੁਹਾਡੀ, ਇਹ ਤਾਂ ਨਵੀਂ ਗੱਲ ਸੁਣੀ ਹੈ ਵੀ ਮਾਤਾ ਪਿਤਾ ਦ੍ਰਿਸ਼ਟੀ ਭੋਗ ਦੁਆਰਾ ਹੀ ਸੰਤਾਨ ਦੀ ਉਤਪਤੀ ਕਰਦੇ, ਸਾਰੇ ਧਰਮੀ ਹਨ, ਕੋਈ ਵਿਸ਼ੇ ਵਿਕਾਰੀ ਨਹੀਂ ਹੈ, ਕੋਈ ਕਾਮੀ ਨਹੀਂ ਹੈ, ਕੋਈ ਕ੍ਰੋਧੀ ਨਹੀਂ ਹੈ, ਕੋਈ ਹੰਕਾਰੀ ਨਹੀਂ ਹੈ, ਸਾਰੇ ਧਰਮੀ ਹਨ।
ਸਭੀ ਰੀਤ ਨਵੀਂ ਬਚਾਈ ਦੇਖੀ ਸੁਣੀ ਨਾ ਮੈਂ ਕੇ ਛਾਈ।
ਮਰਦਾਨਾ ਕਹਿੰਦਾ ਮਹਾਰਾਜ ਸਾਰੀ ਇੱਥੋਂ ਦੀ ਤੁਸੀਂ ਨਵੀਂ ਗੱਲ ਸੁਣਾਈ ਹੈ, ਨਾ ਇਹੋ ਜਿਹੀ ਗੱਲ ਕਿਤੇ ਸੁਣੀ ਹੈ ਨਾ ਦੇਖੀ, ਕਿਉਂਕਿ ਸੰਸਾਰ ਦੇ ਹਰ ਮੁਲਕ 'ਚ ਮੈਂ ਗਿਆ ਤੁਹਾਡੇ ਨਾਲ, ਪਰ ਆਹ ਚੀਜ਼ ਪਹਿਲੀ ਵਾਰ ਦੇਖੀ ਸੁਣੀ ਹੈ।
ਗੁਰੂ ਕਹਿ ਆਚਰਜ ਕਰ ਤਾਰਾ ਏਕੰਕਾਰ ਬੇਅੰਤ ਅਪਾਰਾ।
ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਕਰਤਾਰ ਬੇਅੰਤ ਹੈ, ਉਸ ਦੀ ਰਚਨਾ ਦਾ ਕੋਈ ਅੰਤ ਨਹੀਂ ਹੈ। ਅਸੀਂ ਕਿੱਥੇ ਕਿੱਥੇ ਤੱਕ ਆਪਣੀ ਸੋਚ ਦੌੜਾ ਲਵਾਂਗੇ, ਜਿੱਥੇ ਸਾਡੀ ਸੋਚ ਜਵਾਬ ਦੇ ਜਾਂਦੀ ਉਸ ਤੋਂ ਪਰੇ ਉਹਦੀ ਰਚਨਾ ਹੈ, ਕਿੱਥੇ ਤੱਕ ਜਾਵਾਂਗੇ। ਸਾਇੰਸ ਵੀ ਸਾਧ ਸੰਗਤ ਜੀ ਸੈਂਕੜੇ ਸਾਲਾਂ ਤੋਂ ਅਧਿਐਨ ਕਰਦੇ ਆ ਰਹੇ ਸਾਇੰਸਦਾਨ, ਥਿਊਰੀਆਂ ਬਦਲਦੀਆਂ ਰਹੀਆਂ ਬਦਲਦੀਆਂ ਰਹੀਆਂ, ਬੜੇ ਬੜੇ ਵੱਡੇ ਸਾਇੰਸਦਾਨ ਹੋ ਕੇ ਅੱਜ ਇਸ ਨਤੀਜੇ ਤੇ ਪਹੁੰਚੇ ਹਨ। ਉਹ ਕਹਿੰਦੇ ਕੋਈ ਨਾ ਕੋਈ ਸ਼ਕਤੀ ਤਾਂ ਹੈ ਜਿਹੜੀ ਇਸ ਪੂਰੇ ਬ੍ਰਹਿਮੰਡ ਨੂੰ ਚਲਾ ਰਹੀ ਹੈ, ਔਰ ਉਹ ਸ਼ਕਤੀ ਦਾ ਅੰਤ ਨਹੀਂ ਪੈ ਸਕਦਾ, ਉਹ ਬੇਅੰਤੀ ਹੈ। ਜਿਹੜੇ ਰੱਬ ਨੂੰ ਮੰਨਦੇ ਹਨ ਉਹ ਤਾਂ ਮੰਨਦੇ ਹੀ ਹਨ, ਜਿਹੜੇ ਨਹੀਂ ਵੀ ਮੰਨਦੇ ਨਾ ਉਹ ਵੀ ਦੂਜੇ ਤਰੀਕੇ ਨਾਲ ਮੰਨਣ ਲੱਗ ਪਏ ਹਨ।
ਅਚਰਜ ਹੀ ਸਭ ਚਰਿਤ ਸੁਕੇ ਸਮਝ ਨਾ ਆਵੇ ਹਿਰਦੇ ਕਿਸੁਕੇ।
ਉਸ ਪ੍ਰਭੂ ਦੇ ਅਚਰਜ ਕੌਤਕ ਨੇ, ਜੇ ਉਹ ਸਮਝ ਆ ਜਾਣ ਤਾਂ ਉਹਦੀ ਰਮਜ ਨਹੀਂ ਰਹਿੰਦੀ। ਰਮਜ ਉਹਨਾਂ ਚਿਰ ਰਮਜ ਹੈ ਜਿੰਨਾ ਚਿਰ ਉਹਦੀ ਸਮਝ ਨਹੀਂ ਆਉਂਦੀ। ਜੇ ਸਮਝ ਆ ਜਾਵੇ ਤੇ ਫਿਰ ਰਮਜ ਕਾਹਦੀ, ਪਰਮਾਤਮਾ ਦੀਆਂ ਰਮਜਾਂ ਪਰਮਾਤਮਾ ਹੀ ਜਾਣਦਾ ਹੈ।
ਦੋਹੇਰਾ ਪਰਮਾਣੂ ਸਮ ਦੇਖ ਨਰ ਅਪ੍ਰਤ ਹੈ ਉਰ ਮਾਏ।
ਪਰਮਾਤਮਾ ਵਾਹਿਗੁਰੂ ਦੀ ਇੱਡੀ ਵੱਡੀ ਖੇਡ ਹੈ, ਉਸ ਵੱਡੀ ਖੇਡ ਨੂੰ ਇਨਸਾਨ ਨਹੀਂ ਸਮਝਦਾ, ਆਪਣਾ ਆਪ ਨੂੰ ਬੜਾ ਵੱਡਾ ਸਮਝ ਲੈਂਦਾ। ਪਰਮਾਣੂ ਸਮ ਦੇਖ ਨਰ, ਪਰਮਾਣੂ ਦਾ ਅਰਥ ਹੁੰਦਾ ਹੈ ਸੂਕਸ਼ਮ ਤੋਂ ਸੂਕਸ਼ਮ ਪਰਮ ਅਣੂ, ਜਿਹੜਾ ਖੁਰਦਬੀਨ ਨਾਲ ਵੀ ਨਾ ਦੇਖਿਆ ਜਾ ਸਕੇ, ਇੰਨਾ ਬਰੀਕ ब्रह्मांड दे विच साडी परिस्थिति साडी हस्ती एक अणु दे समान है। जिवें रेत दा किणका हुंदा ना, ओनी क साडे इस शरीर दी वैल्यू है। यह शरीर मिट्टी का एक किणका है। साडे वर्गे करोड़ा अरबा खरबा किणके धरती ते तुरे फिरदे हन, उड़दे फिरदे हन। ਉਹ ਪਰਮਾਤਮਾ ਪ੍ਰਭੂ ਦੇ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਿਮੰਡ ਹਨ, ਐਡਾ ਵੱਡਾ ਹੈ। ਉਸ ਬੇਅੰਤ ਪ੍ਰਭੂ ਦਾ ਅੰਤ ਭਲਾ ਅਸੀਂ ਛੋਟੇ ਜਿਹੇ ਸੂਖਸ਼ਮ ਜੀਵ ਕਿਵੇਂ ਪਾ ਸਕਦੇ ਹਾਂ?
ਉੱਚੀ ਕਲਾ ਦਿਖਾਵੀ ਜਰੀ ਜਾਤ ਕੱਟ ਨਾਏ।
ਹੋਛੇ ਬੰਦੇ ਜਿਹੜੇ ਹਨ ਆਪਣੇ ਹੋਛੇਪਣ ਤੇ ਉੱਤਰ ਆਉਂਦੇ ਨੇ, ਆਪਣੀ ਕਲਾ ਆਪਣੀ ਸ਼ਕਤੀ ਹੋਛੀ ਦਿਖਾਉਂਦੇ, ਜਰ ਨਹੀਂ ਸਕਦੇ।
ਚੌਪਈ ਕਲੀ ਕਾਲ ਮੈਂ ਇਹ ਸਮਰਾਜਾ ਦੂਸਰ ਔਰ ਨਾ ਕੋ ਸਾਜਾ।
ਮਹਾਰਾਜ ਕਹਿੰਦੇ ਕਾਲਜੁਗ ਦੇ ਸਮੇਂ ਵਿੱਚ ਇਹ ਜਿਹੜਾ ਰਾਜਾ ਹੈ ਇਹਦੀ ਬਰਾਬਰੀ ਕੋਈ ਨਹੀਂ ਕਰ ਸਕਦਾ, ਇਹਦਾ ਸ਼ਾਨੀ ਕੋਈ ਨਹੀਂ ਹੈ। ਜਿਹੜੇ ਰਾਜ ਵਿੱਚ ਆਪਾਂ ਆਏ ਬੈਠੇ ਹਾਂ ਮਰਦਾਨਿਆਂ, ਇੱਥੋਂ ਦਾ ਰਾਜਾ ਸਭ ਤੋਂ ਅਮੀਰ ਹੈ, ਸਭ ਤੋਂ ਸਮਰਿਧੀਵਾਨ ਹੈ ਔਰ ਕਲਾਵਾਨ ਹੈ। ਰਾਜ ਮਿਲਦਾ ਤਪ ਕਰਕੇ, ਇਸ ਨੇ ਵੀ ਬੜਾ ਤਪ ਕੀਤਾ ਹੋਇਆ ਹੈ।
ਭੂਪ ਸਪਤ ਦਸ ਮਾਨੈ ਆਨਾ ਕਰਮਵੰਤ ਗੁਣਵਾਨ ਮਾਨਾ।
17 ਰਾਜੇ ਇਸ ਸਮੁੰਦਰਾਂ ਦੇ ਟਾਪੂਆਂ ਵਿਚ ਇਹਦੀ ਆਣ ਮੰਨਦੇ ਹਨ, ਇਹਦੀ ਕੋਈ ਬਰਾਬਰੀ ਨਹੀਂ ਕਰਦਾ।
ਸੁਣ ਕਰ ਕਹਿਣ ਲਗਾ ਮਰਦਾਨਾ ਠਾਰੋ ਕਰੋ ਗੁਜਰਾਨਾ।
ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਜੀ ਜੇ ਇਹ ਜਗ੍ਹਾ ਆਪ ਜੀ ਨੂੰ ਸਭ ਤੋਂ ਪਿਆਰੀ ਲੱਗੀ ਹੈ ਤਾਂ ਇੱਥੇ ਹੀ ਆਪ ਜੀ ਡੇਰਾ ਲਾ ਲਵੋ, ਇੱਥੇ ਹੀ ਮੈਂ ਵੀ ਕੀਰਤਨ ਕਰਿਆ ਕਰਾਂਗਾ, ਇੱਥੇ ਹੀ ਗੁਜ਼ਾਰਾ ਚ ਕਰਾਂਗੇ, ਹੋਰ ਕਿਤੇ ਜਾਣ ਦੀ ਕੀ ਲੋੜ ਹੈ? ਜੇ ਸਭ ਤੋਂ ਵਧੀਆ ਧਰਤੀ ਇਹ ਹੈ, ਇੱਥੋਂ ਦਾ ਰਾਜ ਹੈ, ਇੱਥੋਂ ਦੀ ਪਰਜਾ ਹੈ, ਤੇ ਫਿਰ ਆਪਾਂ ਇੱਥੇ ਹੀ ਸੁੱਖ ਨਾਲ ਰਹੀਏ।
ਸਾਨ ਬਿ ਲੋਕੋ ਵਾਦ ਰਮਣੀਕਾ ਬਣਿਓ ਬਣਾਇਓ ਭੋਜਨ ਨੀਕਾ।
ਮਹਾਰਾਜ ਦੇਖੋ ਨਾ ਕਿੰਨੀ ਸੋਹਣੀ ਧਰਤੀ, ਕਿੰਨੇ ਸੋਹਣੇ ਬਾਗ ਬਗੀਚੇ, ਕਿੰਨੀਆਂ ਸੋਹਣੀਆਂ ਨਹਿਰਾਂ ਚੱਲ ਰਹੀਆਂ ਨੇ, ਕਿਤਨੇ ਸੋਹਣੇ ਫੁਹਾਰੇ ਲੱਗੇ ਨੇ। ਮਹਾਰਾਜ ਬੜੀ ਰਮਣੀਕ ਧਰਤੀ ਹੈ, ਬਾਜ਼ਾਰ ਬੜੇ ਸੋਹਣੇ ਨੇ, ਲੋਕ ਬੜੇ ਸੋਹਣੇ ਨੇ ਔਰ ਲੋਕਾਂ ਦਾ ਵਿਵਹਾਰ ਬਹੁਤ ਸੁੰਦਰ ਹੈ। ਇੱਥੇ ਰਹੀਏ, ਬਣਿਓ ਬਣਾਇਓ ਭੋਜਨ ਨੀਕਾ, ਬਣਿਆ ਬਣਾਇਆ ਭੋਜਨ ਮਿਲੇਗਾ, ਨਾ ਪਕਾਉਣਾ ਪਵੇ ਨਾ ਹੱਥ ਲਾਉਣਾ ਪਵੇ, ਬਿਨਾਂ ਪੈਸਾ ਖਰਚਿਆ ਮਹਾਰਾਜ 2.5 ਸੇਰ ਭੋਜਨ ਮੈਨੂੰ ਅੱਜ ਮਿਲਿਆ, ਰੋਜ਼ ਮਿਲੇਗਾ। ਇੱਥੇ ਰਵਾਂਗੇ, ਪ੍ਰਸ਼ਾਦਾ ਪਾਣੀ ਛਕਾਂਗੇ ਤੇ ਨਾਲੇ ਪ੍ਰਭੂ ਦੇ ਗੁਣ ਗਾਵਾਂਗੇ।
ਸ੍ਰੀ ਗੁਰ ਕਹਿਣ ਹਮ ਕਰ ਮਾਈ ਜੈ ਕਰ ਤਾਰ ਲਿਜਾਵੇ ਜਾਈ।
ਅਗੋਂ ਮਹਾਰਾਜ ਕਹਿਣ ਲੱਗੇ, ਭਾਈ ਮਰਦਾਨਿਆ ਇਹ ਸਾਡੇ ਹੱਥ ਨਹੀਂ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਹੁਕਮ ਦੀ ਕਾਰ ਹੈ, ਜਿੱਥੇ ਕਰਤਾਰ ਦਾ ਹੁਕਮ ਹੋਣਾ ਹੈ ਉੱਥੇ ਜਾਣਾ, ਜਿੱਧਰ ਜਿੱਧਰ ਪਰਮੇਸ਼ਰ ਦੀ ਜਿੱਧਰ ਰੱਬ ਰਜਾਏ ਵਹਿਣ ਤਦਾਉਂ ਗਉ ਕਰੇ। ਜਿੱਧਰ ਰੱਬ ਨੇ ਤੋਰਨਾ ਨਾ ਉਧਰ ਸਾਡਾ ਵਹਿਣ ਵਹਿ ਜਾਣਾ, ਅਸੀਂ ਤੁਰ ਪੈਣਾ, ਅਸੀਂ ਭਲਾ ਹੀ ਕਰਨਾ ਸੰਸਾਰ ਦਾ, ਜੀਵਾਂ ਦਾ, ਸਾਡੀ ਡਿਊਟੀ ਕਰਤਾਰ ਵੱਲੋਂ ਲੱਗੀ ਹੈ।
ਅਸ ਕੈ ਤੂਸ਼ਨ ਭੇਜਾ ਗਏ ਸਾਈ ਜਿਨ ਕੇ ਦਰਸ਼ਨ ਕਲਖ ਨ ਸਾਈ।
ਇਹ ਕਹਿ ਕੇ ਮਹਾਰਾਜ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਗੁਪਤ ਹੋ ਗਏ, ਜਿਨ੍ਹਾਂ ਦਾ ਸਾਧ ਸੰਗਤ ਜੀ ਦਰਸ਼ਨ ਕਰਕੇ ਨਾਂ ਲੈ ਕੇ ਪਾਪ ਮਿਟ ਜਾਂਦੇ ਹਨ।
ਸਪਤ ਦੇਵ ਬੈਠੇ ਤੈ ਬੀਤੇ ਨਾਮ ਲੈ ਜੇ ਜਮ ਪੈ ਪੀਤੇ।
ਸਾਧ ਸੰਗਤ ਜੀ 7 ਦਿਨ 7 ਰਾਤਾਂ ਦਰਖਤ ਦੇ ਥੱਲੇ ਬੈਠੇ ਕੀਰਤਨ ਹੋ ਰਿਹਾ, ਮਰਦਾਨੇ ਦੀ ਰਬਾਬ ਵੱਜਦੀ ਹੈ, ਗੁਰਬਾਣੀ ਦਾ ਆਲਾਪ ਹੁੰਦਾ। ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਨਾਮ ਲੈਣ ਨਾਲ ਜੰਮ ਵੀ ਬੰਦੇ ਤੋਂ ਦੂਰ ਭੱਜ ਜਾਂਦੇ ਡਰ ਕੇ ਵੀ ਇਹਨੇ ਗੁਰੂ ਨਾਨਕ ਸਾਹਿਬ ਦਾ ਨਾਂ ਲੈ ਲਿਆ, ਐਸੇ ਸਤਿਗੁਰੂ ਬੈਠੇ ਹਨ।
ਦੋਨੋ ਕਾਲ ਜਾਏ ਮਰਦਾਨਾ ਪੁਰ ਮੈਂ ਜਾਚੈ ਭੋਜਨ ਖਾਨਾ।
ਦੋ ਟਾਈਮ ਮਰਦਾਨਾ ਨਗਰ ਵਿੱਚ ਚਲਾ ਜਾਂਦਾ ਹੈ, اور اپنا پرشادہ شاک کے آ جاندا ہے.
یہ دکان تے جائے اگارے جا چاہتے تو اتن کھوارے.
جڑی دکان تے جا کے کھلو جاندا ہے وہ نہ نہیں کرتا. آؤ جی مردانہ کہندا جی بھوجن چھکنا, وہ کہندے بیٹھو سنت جی چھک لو. جڑی دکان تے بھی مردانہ چلا جاوے ہلوائی پوڑیاں کڑا کھیراں ودیا ودیا دالاں سبزیاں نال بھوجن چھکاندے نے, مردانہ چھک کے پرسن ہو کے آندا ہے.
دھرم سنگھ ملیو ایک دن تب بوجت پا سنگی جو تب بب.
ستویں کے دن وہی دھرم سنگھ پھر مل گیا, پوچھن لگا کہ بھائی تسی اجے ایتھے ہی ہو؟ مردانے نے کہا ہاں جی اجے اسی ایتھے ہی ٹکے ہوئے. دھرم سنگھ کہنا تہاڈے سنیا تسی کہندے سی دو ہور بھی ساتھی نے, وہ تو کدی بازار چ آئے نہیں, دیکھے نہیں, ملے نہیں, وہ کتھے ہن؟
نگر بکے دیکھے کب نائی کیتے لے بھوجن تو کھائی.
کیونکہ وہ نگر جو تیرے نال آئے دیکھے نہیں, وہ کتھے پرشادا چھک دے؟ بھائی تو نہ واسطے بھوجن لے جانا کہ نہیں لے جانا, وہ کتھوں چھکتے نے؟
ہے سنتوکھی سونے آوے پاؤ سنگ لے جائے تا کھاوے.
مردانہ کہن لگا کہ دھرم سنگھ جی میرے جڑے دو ساتھی ہیں وہ سنتوکھی ہیں اور وہ نہیں کھاندے, جے کوئی پریم نال شردہ نال لے جاوے مجبور کرے تا دو برکیاں منہ چ پا لین گل وکھری ہے, کسی دا پریم پورا کرنا ہے شردہ پوری کرنی کھا لیندے نے, پر جے کوئی کبھی بھی انہاں نوں بھکھ لگی ہے جا انہاں نوں کوئی واشنا ترشنا ہے ایسی گل نہیں ہے.
یوں نہ کھائیں رہ پون آرے,
اس طرح نہیں بنا مطلب دے مان کے کھان نہیں کھان دے پون آری رہن دے ہاں.
بیٹھے رہے سو باغ مجارے,
باغ وچ ہی بیٹھے رہن دے ہاں.
سن کر دھرم سنگھ چت تھانے دیکھے چاہیے سنت مانے.
دھرم سنگھ نے سوچیا یہو جے سنتاں دے درشن کرنے چاہیے ہیں, جڑے سات دن ہو گئے نے باہر بیٹھے نے بھوجن تو بنا پرشادے تو بنا سات دن بیٹھے ہو گئے نے, یہو جے سنتوکھی مہاتما دے درشن تیاگی مہاتما دے درشن پاگاں نال ہوندے ہیں, چل کے درشن کریے.
پانچ سیر مر بھوجن لینو گرو ملنے آمن کینو.
پانچ سیر بھائی دھرم سنگھ ہوراں نے پانچ سیر بھوجن ودیا قسم دا لیا, بارہویں نے سریشت سریشت قسم دا ودیا قسم دا سونا سونا پکوان سونے سونے پھل فروٹ جا کہہ لو پرشادے دالاں سبزیاں جو بھی وہ لے سکتا سی چنگا بنیا بھوجن لے کے.
جے میں سے بیدی کل دیپا چل کر پہنچی ہو جب سمیپا.
اتھے سری گرو نانک دیو صاحب جی بیٹھے سن, بھائی دھرم سنگھ اوتھے آ گیا.
دوسرا سنگ ہو تو مردانہ بندے پدوے دین مانا.
بھائی مردانے دے نال دھرم سنگھ آیا تے گرو نانک صاحب دے چرنا تے متھا ٹیکیا.
راکھیو بھوجن گرو اگاری اچو سنت لیو پیٹ ہمارے.
مہاراج جا کے بھوجن رات کے متھا ٹیک کے ہاتھ جوڑ کے دھرم سنگھ کہن لگا سنت جی بھوجن تیار ہے آپ جی واسطے آیا ہے, کرپا کر کے اس بھوجن انگیکار کرو.
راوڑ کی مہما سن آوا مہامو من کو تم دعوا.
مہاراج آپ جی مہما سن کے آیا, آپ بڑے تیاگی بیراگی سنتوکھی ہو, جو مو روپی جنگل ہے او سارے جنگل نو تسی نام دی اگنی چ ساڑن والے ہو, مو نو ساڑ کے سکھ دین والے ہو, کیونکہ مو دکھاں دا کارن ہے. جال مو کاس مس کر مت کاغت کر سار, پہو قلم کر چت لکھاری, گر پچھ لکھ بچار, لکھ نام سرا لکھ, لکھ انت نہ پارا وار. بابا یہ لیکھا لکھ جان, جتھے لیکھا منگیا تتھے ہوئے سچا نشان. یہ جڑا ماں مو روپی جنگل ہے ਉਹਨੂੰ ਜਾਲਣ ਵਾਲੇ ਸਾੜਨ ਵਾਲੇ ਕੇਵਲ ਤੁਸੀਂ ਹੀ ਹੋ।
ਦੋਹੇਰਾ ਧਰਮ ਸਿੰਘ ਕੋ ਦੇਖ ਕਰ ਬੋਲੇ ਕਰਨਾ ਭੋ।
ਧਰਮ ਸਿੰਘ ਵੱਲ ਵੇਖ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਰੁਣਾ ਦੇ ਘਰ ਚ ਆਏ ਤੇ ਬੋਲੇ,
ਕਿਵੇਂ ਪਥਾ ਹਰ ਏ ਕਹੋ ਆਓ ਤੁਮ ਕੌਣ।
ਮਹਾਰਾਜ ਕਹਿੰਦੇ, ਭਾਈ ਤੂੰ ਕੌਣ ਹੈ ਔਰ ਇਹ ਭੋਜਨ ਕਿਸ ਨੇ ਭੇਜਿਆ ਹੈ, ਕਿਸ ਦਾ ਭੇਜਿਆ ਹੋਇਆ ਤੂੰ ਭੋਜਨ ਲੈ ਕੇ ਆਇਆ ਹੈ।
ਕੌਣ ਪ੍ਰਯੋਜਨ ਕੇ ਹਿੱਤ ਆਵਾ ਕਰੋ ਸਰਬ ਬਿਰਤਾਂਤ ਸੁਣਾਵਾ।
ਔਰ ਭਾਈ ਤੇਰਾ ਆਪਣਾ ਪ੍ਰਯੋਜਨ ਕੀ ਹੈ, ਕਿਉਂਕਿ ਬਿਨਾਂ ਪ੍ਰਯੋਜਨ ਮੰਦੋ ਬਿਨਾਂ ਪ੍ਰਵਿਰਤ ਤੇ। ਸ਼ਾਸਤਰਾਂ ਵਿਚ ਐਸਾ ਕਥਨ ਹੈ ਕਿ ਪ੍ਰਯੋਜਨ ਤੋਂ ਬਿਨਾਂ ਮੂਰਖ ਬੰਦਾ ਵੀ ਕਿਸੇ ਕੰਮ ਵੱਲ ਨਹੀਂ ਜਾਂਦਾ। ਹਰ ਕੰਮ ਹਰ ਬੰਦਾ ਤਾਂ ਕਰਦਾ ਹੈ ਜੇ ਉਹਦੇ ਵਿੱਚ ਉਹਦਾ ਕੋਈ ਲਾਭ, ਕੋਈ ਸਵਾਰਥ, ਕੋਈ ਪ੍ਰਯੋਜਨ ਸਿੱਧ ਹੁੰਦਾ ਹੋਵੇ। ਤੂੰ ਭਾਈ ਸਾਡੇ ਕੋਲ ਆਇਆ, ਕੋਈ ਤਾਂ ਪ੍ਰਯੋਜਨ ਤੇਰਾ ਹੋਵੇਗਾ ਨਾ ਆਉਣ ਦਾ, ਆਪਣਾ ਪ੍ਰਯੋਜਨ ਦੱਸ।
ਹੱਥ ਬੰਦ ਤਿੰਨ ਬਚਨ ਬਖਾਨਾ ਸੁਣੋ ਸੰਤ ਜੀ ਤੁਮ ਗੱਤ ਦਾਨਾ।
ਹੱਥ ਜੋੜ ਕੇ ਕਹਿਣ, ਹੇ ਸੰਤ ਜੀ ਤੁਸੀਂ ਮੁਕਤੀ ਦੇ ਦਾਤੇ, ਜੀਵਾਂ ਦਾ ਕਲਿਆਣ ਕਰਨ ਵਾਲੇ ਔਰ ਸੰਤੋਖੀ ਮਹਾਤਮਾ ਨਜ਼ਰ ਆਉਂਦੇ ਹੋ।
ਸਪਤ ਦਿਵਸ ਬੀਤੇ ਤੁਮ ਆਏ ਨਗਰ ਦਿਖੇ ਨਿਜ ਚਰਨ ਨਾ ਪਾਏ।
ਮਹਾਰਾਜ ਮੇਰੇ ਆਉਣ ਦਾ ਪ੍ਰਯੋਜਨ ਇਹ ਹੈ, ਮੈਨੂੰ ਪਤਾ ਲੱਗਿਆ ਕਿ ਆਪ ਜੀ 7 ਦਿਨ ਤੋਂ ਸ਼ਹਿਰ ਤੋਂ ਬਾਹਰ ਬੈਠੇ ਹੋਏ। ਆਪ ਜੀ ਨੂੰ ਇੱਥੇ ਆਇਆ 7 ਦਿਨ ਹੋ ਗਏ ਨੇ ਪਰ ਨਗਰ ਵਿੱਚ ਚਰਨ ਨਹੀਂ ਪਾਏ।
ਲੇਕਿਨੋ ਨੈ ਖਾਨ ਆਰਾ ਵੈਸਰੇ ਉਦਿਆਨ ਮਜਾਰਾ।
7 ਦਿਨਾਂ ਵਿੱਚ ਤੁਸੀਂ ਭੋਜਨ ਵੀ ਨਹੀਂ ਛਕਿਆ, ਜੰਗਲ ਵਿੱਚ ਹੀ ਬੈਠੇ ਰਹੇ ਹੋ।
ਸੁਣ ਰਾਵਰ ਕੀ ਰੀਤੀ ਮੈਂ ਆਨਿਓ ਭੋਜਨ ਕਰ ਪ੍ਰੀਤੀ।
ਆਪ ਜੀ ਦੀ ਸੰਤੋਖੀ ਬਿਰਥੀ ਜਾਣ ਕੇ ਵੀ ਆਪ ਸੰਤੋਖੀ ਬਿਰਥੀ ਵਾਲੇ ਹੋ, ਕਿਤੇ ਜਾਚਨਾ ਨਹੀਂ ਕਰਦੇ, ਤਾਂ ਮੈਂ ਆਪ ਜੀ ਦੇ ਵਾਸਤੇ ਭੋਜਨ ਲੈ ਕੇ ਆਇਆ ਹਾਂ ਪ੍ਰੇਮ ਦੇ ਨਾਲ, ਇਹੀ ਮੇਰਾ ਪ੍ਰਯੋਜਨ ਹੈ ਆਉਣ ਦਾ।
ਕਵਲ ਨੈਨ ਹੈ ਨਗਰ ਪਵਾਲਾ ਧਰਮਵਾਨ ਨਿਰਮਾਨ ਵਿਸਾਲਾ।
ਸਾਡੇ ਸ਼ਹਿਰ ਦਾ ਰਾਜਾ ਕਵਲ ਨੈਨ ਹੈ, ਬੜਾ ਧਰਮੀ ਹੈ।
ਨਿਜ ਬਲ ਪਰ ਕੋ ਨਹੀਂ ਜਨਾਵੇ ਕਿਸੂ ਰੀਤ ਤੋਂ ਕੇ ਨਾ ਦੁਖਾਵੇ।
ਸਾਡਾ ਰਾਜਾ ਬੜਾ ਬਲਵਾਨ ਹੈ, ਬੜਾ ਸ਼ਕਤੀਸ਼ਾਲੀ ਹੈ, ਪਰੰਤੂ ਕਿਸੇ ਨੂੰ ਆਪਣਾ ਬਲ ਦਿਖਾਉਂਦਾ ਨਹੀਂ, ਕਿਸੇ ਦੇ ਜੋਰ ਅਜਮਾਈ ਨਹੀਂ ਕਰਦਾ, ਧੱਕਾ ਨਹੀਂ ਕਰਦਾ, ਜਬਰਦਸਤੀ ਨਹੀਂ ਕਰਦਾ ਕਿਸੇ ਨਾਲ।
ਸਭ ਤੋਂ ਜਾਣੇ ਆਪ ਸਮਾਨਾ ਸਹਿਨਸ਼ੀਲ ਜਨ ਕਰਨਾ ਖਾਨਾ।
ਸਾਰਿਆਂ ਵਿੱਚ ਆਪਣੇ ਵਰਗੀ ਆਤਮਾ ਜਾਣ ਕੇ ਸਭ ਤੇ ਰਹਿਮ ਕਰਦਾ, ਕਿਉਂਕਿ ਸਾਧੂ ਪੁਰਸ਼ ਦੀ ਨਿਸ਼ਾਨੀ ਹੈ ਕਿ ਜੈਸਾ ਆਪਣੇ ਆਪ ਨੂੰ ਸਮਝਦਾ ਵੈਸਾ ਹੀ ਦੂਸਰਿਆਂ ਨੂੰ ਸਮਝਦਾ ਹੈ। ਭਾਵੇਂ ਉਹ ਰਾਜਾ ਹੈ ਫਿਰ ਵੀ ਉਹ ਗਰੀਬਾਂ ਨੂੰ ਇਨਸਾਨ ਸਮਝ ਕੇ ਉਹਨਾਂ ਦੀ ਪਾਲਣਾ ਕਰਦਾ ਹੈ।
ਭੋਗ ਸਪਤ ਦਿਨ ਚ ਆਪ ਹੀ ਮਨੈ ਇਸ ਕੀ ਆਨ।
ਸਾਰਾ ਰਾਜੇ ਇਲਾਕੇ ਦੇ ਜਿਹੜੇ ਹਨ ਉਹ ਕਵਲ ਨੈਣ ਦੀ ਆਣ ਮੰਨਦੇ ਹਨ, ਕੀਨ ਮੰਨਦੇ ਹਨ, ਆਪੇ ਹੀ ਮੰਨਦੇ ਹਨ, ਇਹ ਨਹੀਂ ਮੰਨਦਾ। ਪਰ ਇਹਦਾ ਧਰਮ, ਇਹਦਾ ਕਰਮ, ਇਹਦਾ ਜਪ ਤਪ ਜਾਹੋ ਜਲਾਲ ਵੇਖ ਕੇ ਆਪੇ ਬਾਕੀ ਰਾਜ ਇਹਦਾ ਸਤਿਕਾਰ ਕਰਦੇ ਹਨ। ਜਿਵੇਂ ਧਰੂ ਭਗਤ ਨੇ ਆਖਿਆ ਸੀ ਨਾ ਮਾਂ ਨੂੰ ਕਿ ਮਾਂ ਰਾਜ ਵੀ ਚਾਹੀਦਾ ਤੇ ਚਾਹੀਦਾ ਵੀ ਇਹੋ ਜਿਹਾ ਕੋਈ ਵਿਰੋਧੀ ਨਾ ਹੋਵੇ। ਭਾਈ ਸਾਹਿਬ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਬਚਨ ਲਿਖੇ ਹੈ, ਕਿਸ ਉਦਮ ਤੇ ਰਾਜ ਮਿਲਿਆ, ਮਾਂ ਕਿਹੜੇ ਉਦਮ ਨਾਲ ਰਾਜ ਮਿਲਣਾ, ਤੇ ਸ਼ਤਰੂ ਤੇ ਸਭ ਹੋਵਣ ਮੀਤਾ, ਸ਼ਤਰੂ ਮਿੱਤਰ ਹੋ ਜਾਣ, ਕੋਈ ਸ਼ਤਰੂ ਰਵੇ ਨਾ, ਕਿਉਂਕਿ ਰਾਜਿਆਂ ਦੇ ਸ਼ਤਰੂ ਬੜੇ ਹੁੰਦੇ ਹੈ। ਰਾਜ ਵੀ ਹੋਵੇ ਤੇ ਸ਼ਤਰੂ ਵੀ ਕੋਈ ਨਾ ਹੋਵੇ, ਇਹੋ ਜਿਹਾ ਰਾਜ ਕਿਤੇ ਕਿਤੇ ਲੱਭਦਾ ਹੈ। ਕਹਿੰਦੇ ਇਹ ਰਾਜਾ ਕਵਲ ਨੈਣ ਇਹੋ ਜਿਹਾ ਧਰਮੀ ਰਾਜਾ ਹੈ, ਬਾਕੀ ਰਾਜੇ ਨਾਲ ਵੈਰ ਨਹੀਂ ਕਰਦੇ ਬਲਕਿ ਇਹਦੀ ਤਾਬੇਦਾਰੀ ਕਰਦੇ ਹਨ।
ਮੈਂ ਕਿਸੂਨ ਤੋਂ ਕਬ ਕਹਿ ਕਰਮੀ ਜੋਰ ਮਾਨ।
ਕਿਸੇ ਨੂੰ ਜ਼ੋਰ ਨਾਲ ਕੋਈ ਗੱਲ ਨਹੀਂ ਕਹਿੰਦਾ, ਜੋ ਕਹਿੰਦਾ ਸੁੱਤੇ ਸਿੱਧ ਕਹਿੰਦਾ ਸਾਰੇ ਮੰਨ ਲੈਂਦੇ ਨੇ।
ਅਚੋ ਸੰਤ ਜੀ ਅਸਨ ਪੁਨੀਤਾ ਸਰਬ ਸੁਣਾਈ ਮੈਂ ਨਿਜੀ ਰੀਤਾ।
ਮਹਾਰਾਜ ਮੇਰੇ ਆਉਣ ਦਾ ਤਾਂ ਇਹੀ ਪ੍ਰਯੋਜਨ ਹੈ ਕਿ ਤੁਸੀਂ ਸਾਧੂ ਹੋ, ਸਾਡੇ ਨਗਰ ਚ ਆਏ ਹੋ ਤੇ ਤੁਹਾਡੀ ਸੇਵਾ ਕਰਨੀ, ਹੋਰ ਕੋਈ ਪ੍ਰਯੋਜਨ ਨਹੀਂ। ਨਿਸ਼ਕਾਮ ਪ੍ਰਯੋਜਨ ਹੈ, ਕਾਮਨਾ ਨਹੀਂ ਹੈ, ਸੇਵਾ ਦਾ ਪ੍ਰਯੋਜਨ ਹੈ। ਇਹ ਕਿਸ ਨੂੰ ਕਹਿੰਦੇ ਨਿਸ਼ਕਾਮਤਾ, ਕੇਵਲ ਸਾਧੂ ਸੰਤ ਦੀ ਸੇਵਾ ਕਰਨੀ, ਉਸ ਤੋਂ ਮੰਗਣਾ ਨਹੀਂ ਕੁਝ। ਅਸੀਂ ਮੰਗਣ ਦੀਆਂ ਲਿਸਟਾਂ ਪਹਿਲਾਂ ਬਣਾ ਕੇ ਰੱਖਦੇ ਹਾਂ, ਸੇਵਾ ਬਾਅਦ ਚ ਕਰਦੇ ਹਾਂ, ਸੇਵਾ ਥੋੜੀ, ਮੰਗਣ ਬਹੁਤਾ। ਤਾਂ ਇਹ ਸੰਤ ਜੀ ਤੁਹਾਡੇ ਵਾਸਤੇ ਭੋਜਨ ਲੈ ਕੇ ਆਉਣਾ ਹੀ ਮੇਰਾ ਪ੍ਰਯੋਜਨ ਹੈ, ਆਪ ਜੀ ਛਕੋ।
ਭਗਤ ਵਛਲ ਬੋਲੇ ਮੁਖ ਬਾਨੀ, ਅਨ ਮਨ ਵਿਦ ਹਮਨੇ ਪਹਿਚਾਨੀ।
ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਧਰਮ ਸਿੰਘ ਦੀ ਗੱਲ ਸੁਣ ਕੇ ਕਹਿਣ ਲੱਗੇ, ਧਰਮ ਸਿੰਘ ਸਾਨੂੰ ਇੱਕ ਗੱਲ ਅਨੋਖੀ ਜੀ, ਅਣਬਣ ਜੀ ਨਜ਼ਰ ਆਉਂਦੀ ਹੈ।
ਮੈਂ ਭੋਜਨ ਭੂਪਤ ਮੈਂ ਇੱਕ ਦੋਖ ਲਖਾ ਮੈਂ।
ਮਹਾਰਾਜ ਕਹਿੰਦੇ ਅਸੀਂ ਰਾਜੇ ਵਿੱਚ ਇੱਕ ਦੋਸ਼ ਸਮਝਦੇ ਹਾਂ, ਇੱਕ ਦੋਸ਼ ਹੈ। ਦੇਖੋ ਬਾਬੇ ਨੇ ਤਾਰਨਾ ਹੋਵੇ ਨਾ ਤੇ ਮਹਾਰਾਜ ਪਤਾ ਨੀ ਵਾਕ ਦੀ ਲੀਲਾ ਰਚਾ ਦੇਣ ਜਾਂ ਕੋਈ ਹੋਰ ਲੀਲਾ ਰਚਾ ਦੇਣ, ਉਹਨਾਂ ਦੀ ਮਰਜ਼ੀ ਹੈ। ਇੱਥੇ ਵਾਕ ਦੀ ਲੀਲਾ ਰਚਾ ਦਿੱਤੀ, ਸ਼ਬਦ ਦੀ ਲੀਲਾ। ਕਹਿੰਦੇ ਸਾਨੂੰ ਰਾਜੇ ਵਿੱਚ ਇੱਕ ਦੋਸ਼ ਨਜ਼ਰ ਆਉਂਦਾ ਹੈ।
ਯਹਾਂ ਨਾ ਦੋ ਭੂਤ ਹੈ ਕੋਈ, ਤਹਾਂ ਆਰ ਤੁਨੀ ਤੰਗੋਏ।
ਇਸ ਕਰਕੇ ਅਸੀਂ ਤੁਹਾਡਾ ਭੋਜਨ ਨਹੀਂ ਖਾ ਸਕਦੇ। ਜਿੱਥੇ ਕੋਈ ਦੋਸ਼ ਨਹੀਂ ਹੁੰਦਾ ਉੱਥੇ ਭੋਜਨ ਪਵਿੱਤਰ ਹੁੰਦਾ ਹੈ, ਅਸੀਂ ਛਕ ਲੈਂਦੇ ਹਾਂ, ਪਰ ਜਿੱਥੇ ਕੋਈ ਦੋਸ਼ ਨਜ਼ਰ ਆ ਜਾਵੇ ਉੱਥੇ ਨਹੀਂ ਛਕਦੇ।
ਧਰਮ ਸਿੰਘ ਸੁਣ ਮੈਂ ਨਹੀਂ ਉਚਾਰਾ, ਹੈ ਨਿਰਦੋਖ ਪਵਾਲ ਹਮਾਰਾ।
ਧਰਮ ਸਿੰਘ ਕਹਿਣ ਲੱਗਾ ਜੀ ਸਾਡੇ ਰਾਜੇ ਚ ਤਾਂ ਕੋਈ ਦੋਸ਼ ਨਹੀਂ ਹੈ, ਉਹ ਤਾਂ ਨਿਰਦੋਸ਼ ਹੈ।
ਕੌਣ ਦੋਖ ਜਿਸ ਮੈਂ ਤੁਮ ਪਾਓ, ਨਿਜ ਆਨੰਦ ਤੇ ਮੈਂ ਬਤਾਓ।
ਇਹ ਸੰਤ ਜੀ ਜੇ ਆਪ ਜੀ ਨੂੰ ਕਿਸੇ ਦੋਸ਼ ਦਾ ਪਤਾ ਲੱਗਾ ਹੈ ਤਾਂ ਕਿਰਪਾ ਕਰਕੇ ਸਾਨੂੰ ਦੱਸੋ, ਅਸੀਂ ਆਪਣੇ ਰਾਜੇ ਨੂੰ ਕਵਾਂਗੇ ਕਿ ਉਹ ਆਪਣਾ ਦੋਸ਼ ਛੱਡ ਦੇਵੇ। ਕਿਉਂਕਿ ਦੋਸ਼ ਕੋਈ ਵੀ ਹੋਵੇ ਉਹ ਛੱਡਣਾ ਹੀ ਚੰਗਾ, ਗੁਨਾਹ ਕੋਈ ਵੀ ਹੈ ਉਹ ਬੰਦੇ ਨੂੰ ਦੁੱਖ ਦਿੰਦਾ, ਤੇ ਤਿਆਗ ਕਰ ਦੇਵੇ ਰਾਜਾ। ਜੇ ਕੋਈ ਉਹਦੇ ਚ ਕਮੀ ਪੇਸ਼ੀ ਹੈ ਉਹਦਾ ਤਿਆਗ ਕਰਕੇ ਉਸ ਆਪ ਜੀ ਦੀ ਆਗਿਆ ਮੰਨ ਕੇ ਸ਼ੁੱਧ ਹੋ ਜਾਵੇਗਾ।
ਸ਼੍ਰੀ ਗੁਰ ਭਨੈ ਦੋਖ ਜਿਸ ਮਾਈ, ਸੋ ਜਾਣਤ ਨੈ ਅਪਰ ਲਖਾਏ।
ਮਹਾਰਾਜ ਕਹਿਣ ਲੱਗੇ ਅਸੀਂ ਕਿਉਂ ਦੱਸੀਏ, ਜਿਹਦੇ ਚ ਦੋਸ਼ ਹੁੰਦਾ ਉਹਨੂੰ ਹੀ ਪਤਾ ਹੁੰਦਾ ਵੀ ਮੇਰੇ ਚ ਆਹ ਕਮੀ ਹੈ, ਦੂਜੇ ਨੂੰ ਨਹੀਂ ਪਤਾ ਹੁੰਦਾ। ਆਪਾਂ ਸਾਰੇ ਹੀ ਜਿੰਨੇ ਸੰਸਾਰ ਚ ਜੀਵ ਆਏ ਹਾਂ, ਸਾਡੇ ਸਾਰਿਆਂ ਵਿੱਚ ਕੋਈ ਨਾ ਕੋਈ ਕਮੀ ਹੈ। ਪ੍ਰਭੂ ਨੇ ਸਭ ਦੇ ਪਰਦਾ ਪਾਇਆ ਹੋਇਆ, ਜੇ ਪ੍ਰਭੂ ਸਾਡੇ ਪਰਦੇ ਚੁੱਕ ਦੇਵੇ ਤੇ ਸਾਧ ਸੰਗਤ ਅਸੀਂ ਘੜੀ ਵੀ ਜਿੰਦੇ ਨਾ ਰਹਿ ਸਕੀਏ। ਇਹ ਮਹਾਰਾਜ ਦੀ ਮਾਇਆ ਹੈ, ਪਰਮੇਸ਼ਰ ਨੇ ਸਾਡੇ ਸਾਰਿਆਂ ਦੇ ਗੁਨਾਹਾਂ ਤੇ, ਪਰ ਅਸੀਂ ਆਪਣੇ ਅੰਦਰ ਝਾਤੀ ਨਹੀਂ ਮਾਰਦੇ, ਦੂਜੇ ਦੇ ਦੋਸ਼ ਦੇਖਣ ਲੱਗ ਜਾਂਦੇ ਹਾਂ। ਸਾਡਾ ਸਮਾਂ ਖਰਾਬ ਹੁੰਦਾ, ਦੂਜੇ ਦੇ ਦੋਸ਼ ਨਹੀਂ ਅਸੀਂ ਦੇਖ ਸਕਦੇ। ਕਿਉਂ, ਕਿੰਨੇ ਕੁ ਲੱਭ ਲਾਂਗੇ, ਬੜਾ ਔਖਾ ਹੈ ਨਾ। ਇੰਨੀ ਕਿਹੜੀ ਸਾਡੀ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵੀ ਅਸੀਂ ਦੂਜੇ ਦੇ ਸਾਰੇ ਦੋਸ਼ ਜਾਣ ਲਈਏ। ਆਪਣੇ ਵੇਖਣੇ ਚਾਹੀਦੇ ਆ ਤੇ ਆਪਣੇ ਪਤਾ ਵੀ ਹੁੰਦੇ ਸਾਰਿਆਂ ਨੂੰ, ਆਪਣੇ ਸਾਰਿਆਂ ਨੂੰ ਪਤਾ ਹੁੰਦਾ ਵੀ ਮਾਂ ਆਹ ਗੁਨਾਹ ਕੀਤਾ ਫਲਾਣੇ ਸਮੇਂ ਚ, ਆਹ ਗੁਨਾਹ ਕੀਤਾ ਫਲਾਣੇ ਸਮੇਂ ਚ, ਆਹ ਗੁਨਾਹ ਮੈਂ ਫਲਾਣੇ ਸਮੇਂ ਚ ਕੀਤਾ। ਆਪਣੀਆਂ ਸਾਰੀਆਂ ਗਲਤੀਆਂ ਦਾ ਬੰਦੇ ਨੂੰ ਪਤਾ ਹੁੰਦਾ ਹੈ।
ਪਰ ਮਨ ਕੀ ਕੋ ਜਾਣੇ ਗਾਥਾ, ਯੋ ਕਹਿ ਤੁਸ਼ਨ ਪੇ ਜਗਨਾਥਾ।
ਕਹਿੰਦੇ ਦੂਜੇ ਦੇ ਮਨ ਦੀ ਗੱਲ ਕੌਣ ਜਾਣ ਸਕਦਾ। ਇਹ ਕਹਿ ਕੇ ਮਹਾਰਾਜ ਗੁਪਤ ਹੋ ਗਏ।
ਦੋਏਰਾ ਪਦ ਬੰਧਨ ਕਰ ਪੁਨ ਗਯੋ, ਧਰਮ ਸਿੰਘ ਰਿਪ ਪਾਸ।
ਮਹਾਰਾਜ ਨੂੰ ਮੱਥਾ ਟੇਕ ਕੇ ਭਾਈ ਧਰਮ ਸਿੰਘ ਰਾਜੇ ਕਵਲ ਨੈਣ ਕੋਲ ਚਲਾ ਗਿਆ।
ਤ੍ਰੈ ਅਤੀਤ ਆਏ ਸੁਣੋ ਸ਼੍ਰੋਣ ਅਰਦਾਸ।
ਰਾਜੇ ਨੂੰ ਕਹਿਣ ਲੱਗੇ ਭਾਈ ਧਰਮ ਸਿੰਘ ਜੀ ਜਾ ਕੇ ਕਿ ਰਾਜਾ ਜੀ, ਆਪ ਜੀ ਦੀ ਨਗਰੀ ਚ ਤਿੰਨ ਅਤੀਤ ਆਏ ਸਾਧੂ ਆਏ ਬਿਰਕਤ, ਔਰ ਉਹ ਸਾਧੂ ਬੜੇ ਤਿਆਗੀ ਬੈਰਾਗੀ ਸੰਤੋਖੀ ਜੱਪੀ ਤੱਪੀ ਨਜ਼ਰ ਆਉਂਦੇ ਨੇ, ਉਹਨਾਂ ਦੀ ਸੇਵਾ ਕਰਨੀ ਆਪਣਾ ਫਰਜ਼ ਹੈ।
ਏਕ ਨਗਰ ਮੈਂ ਖਾਏ ਆਰਾ, ਦੁਆ ਬੈਠੇ ਉਦਿਆਨ ਮਜਾਰਾ।
ਉਹਨਾਂ ਤਿੰਨਾਂ ਵਿੱਚੋਂ ਇੱਕ ਤਾਂ ਸ਼ਹਿਰ ਚ ਆ ਕੇ ਪ੍ਰਸ਼ਾਦਾ ਛਕ ਜਾਂਦਾ, ਦੋ ਨਹੀਂ ਆਉਂਦੇ, ਉਹ ਜੰਗਲ ਚ ਬੈਠੇ ਰਹਿੰਦੇ ਹੈ।
ਸਤ ਦਿਵਸ ਤੇ ਅਸਨ ਨਾ ਕੀਨੋ ਮੈਂ ਲੈ ਗਯੋ ਤਦ ਪੇ ਮੈਂ ਲੀਨੋ।
ਸੱਤ ਦਿਨ ਹੋ ਗਏ ਪ੍ਰਸ਼ਾਦਾ ਉਹਨਾਂ ਨੇ ਨਹੀਂ ਛਕਿਆ, ਮੈਂ ਲੈ ਕੇ ਵੀ ਗਿਆ ਅੱਜ ਉਹਨਾਂ ਵਾਸਤੇ, ਉਹਨਾਂ ਨੇ ਇਨਕਾਰ ਕਰ ਦਿੱਤਾ।
ਕਹਿ ਭੂਪ ਮੈਂ ਦੋ ਲਿਖਾ ਵੈ ਮੈਂ ਭੋਜਨ ਖਾਵੈ।
ਮੈਂ ਪੁੱਛਿਆ ਵੀ ਕਿਉਂ ਨੀ ਖਾਂਦੇ, ਉਹ ਕਹਿੰਦੇ ਤੁਹਾਡੇ ਰਾਜ ਚ ਇੱਕ ਦੋਸ਼ ਹੈ, ਇਸ ਕਰਕੇ ਅਸੀਂ ਤੁਹਾਡੇ ਭੋਜਨ ਨਹੀਂ ਛਕ ਸਕਦੇ।
ਮੈਂ ਦੂਜੇ ਤੋਂ ਨਹੀਂ ਬਖਾਨਾ ਕਹਿ ਕੇਂਦਰੇ ਹਿਰਦੈ ਸਭ ਜਾਣਾ।
ਮੈਂ ਪੁੱਛਿਆ ਵੀ ਮਹਾਰਾਜ ਸੰਤ ਜੀ ਸਾਡੇ ਰਾਜੇ ਚ ਕੀ ਦੋਸ਼ ਹੈ ਦੱਸ ਦਿਓ, ਉਹ ਕਹਿੰਦੇ ਦੱਸਣਾ ਅਸੀਂ ਨੀ, ਰਾਜਾ ਆਪੇ ਜਾਣਦਾ ਹੈ।
ਕਵਲ ਨੈਣ ਸੁਣ ਕਰ ਇਹ ਬਾਤੀ ਹੈ ਬਿਸਮਾਤ ਗੁਣ ਗੁਣਤ ਬਹੁ ਭਾਂਤੀ।
ਕਵਲ ਨੈਣ ਰਾਜਾ ਇਹ ਸੁਣ ਕੇ ਹੈਰਾਨ ਹੋਇਆ, ਇਹ ਪਹਿਲੀ ਗੱਲ ਤਾਂ ਸੱਤ ਦਿਨ ਹੋ ਗਏ ਕੁਝ ਖਾਧਾ ਪੀਤਾ ਨਹੀਂ, ਇਹੋ ਜਿਹਾ ਸੰਤੋਖੀ ਕਿੰਨਾ ਕੁ ਹੋ ਜਾਏਗਾ ਬੰਦਾ। ਇੱਕ ਦਿਨ ਉਹਨਾਂ ਰੋਟੀ ਮਿਲੇ ਤੇ ਮਰਨ ਵਾਲੇ ਹੋ ਜਾਈਦਾ, ਇੱਕ ਘੰਟਾ ਰੋਟੀ ਲੇਟ ਹੋ ਜਾਏ ਤੇ ਜਾਨ ਨਿਕਲਦੀ ਹੈ। ਸੱਤ ਦਿਨ ਤੋਂ ਬਿਨਾਂ ਭੋਜਨ ਦੇ ਬੈਠੇ ਨੇ, ਵਾਕਈ ਸੰਤੋਖੀ ਨੇ। ਦੂਸਰੀ ਗੱਲ, ਭੋਜਨ ਗਿਆ ਹੋਇਆ ਵਾਪਸ ਮੋੜ ਰਹੇ ਨੇ, ਫਿਰ ਮੇਰੇ ਚ ਕੋਈ ਦੋਸ਼ ਨਜ਼ਰ ਆ ਰਿਹਾ ਉਹਨਾਂ ਨੂੰ, ਪਰ ਉਹ ਦੋਸ਼ ਕਹਿੰਦੇ ਨੇ ਰਾਜਾ ਹੀ ਜਾਣਦਾ। ਹੁਣ ਮੈਨੂੰ ਕੀ ਪਤਾ ਮੇਰੇ ਚ ਕਿਹੜਾ ਦੋਸ਼ ਹੈ, ਕਿਉਂਕਿ ਸਾਡੇ ਦੋਸ਼ ਹੀ ਇੰਨੇ ਹੁੰਦੇ ਨੇ, ਸਾਡੇ ਕੋਲ ਗਿਣੇ ਨੀ ਜਾਂਦੇ। ਆਖੋ ਸਤਨਾਮ, ਮੇਰੇ ਦੁੱਖ ਗਣੇ ਨਾ ਜਾਹੀ, ਮੇਰੇ ਦੋਸ਼ ਜੇ ਮੈਂ ਗਿਣਨ ਲੱਗਾ ਡੈਰੀ ਲੈ ਕੇ ਲਿਖਣ ਲੱਗ ਜਾਵਾਂ, ਲਿਖੇ ਹੀ ਨੀ ਜਾ ਸਕਦੇ। ਕਿਉਂ, ਕਿੰਨੇ ਕੁ ਯਾਦ ਕਰ ਲਈ ਦਿਹਾੜੀ ਚ 24 ਘੰਟੇ ਚ, ਪਤਾ ਨੀ ਕਿੰਨੇ ਕੁ ਗੁਨਾਹ ਬੰਦਾ ਕਰਦਾ। ਹੁਣ ਪਤਾ ਨੀ ਸੰਤ ਜੀ ਕਿਹੜੇ ਦੋਸ਼ ਦੀ ਗੱਲ ਕਰਦੇ ਨੇ। ਰਾਜਾ ਹੈਰਾਨ ਹੋਣ ਲੱਗਾ,
ਚਲੋ ਸੰਤ ਦੇਖੇ ਮੈਂ ਕੈਸੇ ਸਤ ਦਿਵਸ ਕੇ ਬਾਹਰ ਬੈਠੇ।
ਰਾਜਾ ਕਵਲ ਨੈਣ ਕਹਿੰਦਾ ਚਲੋ ਧਰਮ ਸਿੰਘ ਜੀ ਉਹਨਾਂ ਸੰਤਾਂ ਦੇ ਦਰਸ਼ਨ ਕਰੀਏ, ਕਿਹੋ ਜਿਹੇ ਹਨ ਜਿਹੜੇ 7 ਦਿਨਾਂ ਤੋਂ ਬਿਨਾਂ ਭੋਜਨ ਦੇ ਬੈਠੇ ਹਨ, ਉਹਨਾਂ ਦੇ ਚਰਨ ਪਰਸੀਏ, ਉਹਨਾਂ ਦੇ ਬਚਨ ਸੁਣੀਏ। ਕਵਲ ਨੈਣ ਬੜੀ ਸ਼ਰਧਾ ਨਾਲ ਆਇਆ, ਗੁਰੂ ਸਾਹਿਬ ਨੂੰ ਮੱਥਾ ਟੇਕਿਆ, ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਭੋਜਨ ਪਾਣੀ ਅੰਗੀਕਾਰ ਕਰੋ। ਮਹਾਰਾਜ ਕਹਿੰਦੇ ਤੇਰੇ ਤੇ ਇੱਕ ਦੋਸ਼ ਹੈ। ਕਹਿੰਦਾ ਮਹਾਰਾਜ ਮੈਂ ਅਣਜਾਣ ਹਾਂ, ਮੇਰੀ ਬੁੱਧੀ ਇੰਨਾ ਕੰਮ ਨਹੀਂ ਕਰਦੀ ਕਿ ਆਪਣਾ ਦੋਸ਼ ਮੈਂ ਪੂਰੀ ਤਰ੍ਹਾਂ ਪਛਾਣ ਕੇ ਗਿਣ ਕੇ ਦੱਸ ਸਕਾਂ ਵੀ ਕਿਹੜਾ ਦੋਸ਼ ਹੈ। ਮਹਾਰਾਜ ਕਹਿੰਦੇ ਤੇਰੇ ਚ ਇਹ ਦੋਸ਼ ਹੈ ਵੀ ਤੂੰ 17 ਰਾਜਾਂ ਚੋਂ ਵੱਡਾ ਬਣ ਕੇ ਅਹੰਕਾਰੀ ਹੋਈ ਬੈਠਾ ਹੈ ਕਿ ਮੈਂ 17 ਚੋਂ ਵੱਡਾ ਹਾਂ। ਕਹਿੰਦੇ ਹਾਂ ਮਹਾਰਾਜ, ਇਹ ਖਿਆਲ ਤਾਂ ਮੇਰੇ ਮਨ ਚ ਕਦੀ ਕਦੀ ਆਉਂਦਾ ਵੀ ਮੇਰੇ 17 ਤਾਬੇਦਾਰ ਰਾਜੇ ਹਨ। ਮਹਾਰਾਜ ਕਹਿੰਦੇ ਇਹ ਦੋਸ਼ ਕੱਢ ਦੇ, ਪ੍ਰਸ਼ਾਦਾ ਛਕ ਲੈਂਦੇ ਆ। ਕਹਿੰਦਾ ਮਹਾਰਾਜ ਹੁਕਮ ਕਰੋ। ਮਹਾਰਾਜ ਕਹਿੰਦੇ ਸੁਧਰ ਸੈਨ ਦੀ ਤਾਬਿਆ ਹੋ ਜਾ। ਅੱਗੋਂ ਕਵਲ ਨੈਣ ਗੁਰਮੁਖ ਸੀ, ਕਹਿਣ ਲੱਗਾ ਸੁਧਰ ਸੈਨ ਤਾਂ ਸੁਧਰ ਸੈਨ, ਮੈਂ ਤਾਂ ਸੁਧਰ ਸੈਨ ਦੇ ਕੁੱਤਿਆਂ ਨੂੰ ਵੀ ਮੱਥਾ ਟੇਕਣ ਨੂੰ ਤਿਆਰ ਹਾਂ, ਪਰ ਤੁਸੀਂ ਭੋਜਨ ਛਕੋ ਸੰਤ ਜੀ। ਤੇ ਮਹਾਰਾਜ ਨੇ ਉਹਦੇ ਤੇ ਕਿਰਪਾ ਕਰਕੇ ਹੋਮੈ ਮੇਟ ਕੇ ਉਹਦਾ ਵੀ ਮੁਕਤੀ ਦਾ ਦਰਵਾਜ਼ਾ ਖੋਲ ਦਿੱਤਾ ਹੈ। ਉਹਨੂੰ ਪਿਛਲੇ ਜਨਮ ਦੀ ਵੀ ਗੱਲ ਦੱਸੀ ਵੀ ਤੂੰ ਪਿਛਲੇ ਜਨਮ ਚ ਰਾਜੇ ਜਨਕ ਦੇ ਸਮੇਂ ਕੀ ਸੀ ਔਰ ਕੀ ਤੂੰ ਸੇਵਾ ਕੀਤੀ। ਅਗਲੇ ਪ੍ਰਕਰਣਾਂ ਚ ਆਪ ਜੀ ਸਰਵਣ ਕਰੋਗੇ।